ਕੀ।
ਫੇਰ ਤੂੰ ਹਿੱਸੇਦਾਰ ਭਿਸ਼ਟ ਦਾ ਬਣੇਗਾ, ਵਿਰਸੇਦਾਰ ਬਣੇਗਾ, ਫੇਰ ਜ਼ਰੂਰ ਮੈਂ ਮੰਨਦਾ, ਫੇਰ ਕਾਜੀ ਤੂੰ ਭਿਸ਼ਟ ਨੂੰ ਜਾਵੇਗਾ। ਐ ਕਹਿਣੇ ਮਾਤਰ ਸੇ ਕਿ ਅਸੀਂ ਭਿਸ਼ਟ ਜਾਵਾਂਗੇ, ਹਿੰਦੂ ਨਰਕਾਂ ਨੂੰ ਜਾਣਗੇ, ਐ ਜਿਹੜੇ ਤੂੰ ਗੱਲਾਂ ਬਾਤਾਂ ਕਰਦਾ ਇਹ ਤੇਰੀਆਂ ਫੋਕੀਆਂ ਹਨ, ਇਹਨਾਂ ਨੂੰ ਮੈਂ ਸਵੀਕਾਰ ਨਹੀਂ ਕਰਦਾ।
ਮਾਟੀ ਏਕ ਭੇਖ ਧਰਨਾ ਨਾ,
ਦੇਖ ਹੋਰ ਤੇਰੀ ਦੁਆਇਤ ਕੱਢੀਏ, ਕਿਉਂ ਘਿਰਨਾ ਦੀ ਨਿਗਾਹ ਨਾ ਦੇਖਦਾ ਕਾਜੀ, ਤੂੰ ਇਸਲਾਮ ਮਤ ਦਾ ਮੁਖੀ ਹੈ। ਮਾਟੀ ਏਕ ਭੇਖ ਧਰਨਾ ਨਾ, ਪੰਜਾਂ ਤੱਤਾਂ ਦੀ ਮਿੱਟੀ ਦੀਆਂ ਦੇਹਾਂ ਸਾਰੀਆਂ ਬਣੀਆਂ ਹੋਈਆਂ ਨੇ, ਭੇਖ ਵੱਖਰੇ ਵੱਖਰੇ, ਕੋਈ ਨਾ ਕਿਸੇ ਜਿਹਾ ਉਪਾਇਆ, ਕੋਈ ਕਿਸੇ ਵਰਗਾ ਪੈਦਾ ਨਹੀਂ ਕੀਤਾ ਪਰਮੇਸ਼ਰ ਨੇ, ਭਾਵੇਂ ਸਕੇ ਭਰਾ ਹੋਣ, ਉਨ੍ਹਾਂ ਵਿਚ ਵੀ ਥੋੜਾ ਥੋੜਾ ਫਰਕ ਹੁੰਦਾ ਹੈ। ਇਤਨੀ ਸ੍ਰਿਸ਼ਟੀ ਰਚ ਦਿੱਤੀ, ਕੋਈ ਤਾਂ ਮਿਲੇ ਇਕ ਦੂਜੇ ਦੇ ਨਾਲ, ਫਿਰ ਵੀ ਫਰਕ ਹੁੰਦਾ। ਪਰਮੇਸ਼ਰ ਨੇ ਨਾਨਾ ਤਰ੍ਹਾਂ ਦੇ ਸਰੀਰਾਂ ਦੇ ਭੇਖ ਬਣਾਏ ਨੇ।
ਰਾਮ ਹੈ ਬ੍ਰਹਮ ਪਛਾਣਾ,
ਇਨ੍ਹਾਂ ਦੇ ਵਿਚ ਤੂੰ ਬ੍ਰਹਮ ਨੂੰ ਪਛਾਣ। ਜਿਵੇਂ ਜਿੰਨੇ ਘੜੇ ਪਏ ਹੁੰਦੇ ਐ, ਆਪਾਂ ਬਿਖਮ ਦ੍ਰਿਸ਼ਟੀ ਨਾਲ ਦੇਖਦੇ ਹਾਂ, ਜੇ ਸ਼ੁੱਧ ਦ੍ਰਿਸ਼ਟੀ ਨਾਲ ਦੇਖਦੇ ਭਾਈ ਮਿੱਟੀ ਹੋਈ ਆ ਸਾਰਿਆਂ ਚ, ਆਪਾਂ ਸਾਰੇ ਬਣਤਰ ਦੇਹਾਂ ਦੀਆਂ ਬਣੀਆਂ ਹੋਈਆਂ, ਹੈ ਤਾਂ ਭਾਈ ਮਾਸ ਹੀ ਆ ਸਾਰਾ। ਇਸੇ ਤਰ੍ਹਾਂ ਇਨ੍ਹਾਂ ਵਿਚ ਤੂੰ ਬ੍ਰਹਮ ਨੂੰ ਪਛਾਣ, ਵਿਆਪਕ ਨੂੰ। ਹੇ ਕਾਜੀ, ਜੇ ਤੂੰ ਇਸਲਾਮ ਮਤ ਦਾ ਮੁਖੀ ਹੈ,
ਹੈ ਕਬੀਰਾ ਭਿਸ਼ਟ ਛੋੜ ਕਰ,
ਇਹ ਜੇ ਤੂੰ ਨਹੀਂ ਇਹ ਅਮਲ ਕਰੇਗਾ, ਤੂੰ ਕਬੀਰ ਸਾਹਿਬ ਜੀ ਕਹਿੰਦੇ ਭਿਸ਼ਟ ਛੱਡ ਕੇ
ਦੋਜਕ ਸਿਓ ਮਨ ਮਾਨਾ,
ਫੇਰ ਤੇਰਾ ਮਨ ਨਰਕਾਂ ਨੂੰ ਜਾਣ ਨੂੰ ਹੀ ਮੰਨਦਾ, ਸਮਝ ਲੈ। ਜੇ ਉਹ ਸਿੱਟੀ ਤੈਨੂੰ ਸਿੱਖਿਆ ਦਿੱਤੀ ਹੈ, ਜੇ ਤਾਂ ਤੂੰ ਇਹਦੇ ਤੇ ਚੱਲੇਗਾ, ਫੇਰ ਤਾਂ ਤੂੰ ਜਾਵੇਂਗਾ ਭਿਸ਼ਟ ਨੂੰ, ਨਹੀਂ ਤਾਂ ਹੁਣ ਜਿਹੜੀ ਤੇਰੀ ਰਹੁ ਰੀਤੀ ਹੈ, ਤੇਰੀ ਆਦਤ ਹੈ ਝਗੜਦਾ ਆ ਕੇ ਸਾਡੇ ਨਾਲ, ਇਹ ਤੇਰੇ ਵਾਸਤੇ ਠੀਕ ਨਹੀਂ। ਤੇਰਾ ਹੁਣ ਦੋਜਕ ਜਾਣ ਨੂੰ ਮਨ ਮੰਨ ਰਿਹਾ ਹੈ, ਤੂੰ ਨਰਕਾਂ ਦਾ ਅਧਿਕਾਰੀ ਹੋਵੇਗਾ, ਨਰਕ ਪਾਤੀ ਹੋਵੇਗਾ। ਉਸ ਵੇਲੇ ਸਤਸੰਗ ਜੀ ਕਬੀਰ ਸਾਹਿਬ ਦੇ ਪ੍ਰਤਾਪ ਦੇ ਨਾਲ ਕਾਜੀ ਨੇ ਇਕਦਮ ਸਤਸੰਗ ਜੀ ਸ਼ਰਨ ਲੈ ਲਈ ਔਰ ਉਪਦੇਸ਼ ਲੈ ਕੇ ਸ਼ਾਂਤੀ ਪ੍ਰਾਪਤ ਕੀਤੀ।
ਆਸਾ ਗਗਨ ਨਗਰ ਇੱਕ ਬੂੰਦ ਨਾ ਵਰਖਾ,
ਕਾਜੀ ਸਤਸੰਗ ਜੀ ਬਹੁਤ ਵੱਡਾ ਸ਼ਹਿਰ ਹੈ, ਸਾਰੀ ਜ਼ਿੰਦਗੀ ਕਬੀਰ ਸਾਹਿਬ ਨੇ ਬਤੀਤ ਕੀਤੀ। ਇੱਥੇ ਇੱਕ ਜੋਗੀ ਕਬੀਰ ਸਾਹਿਬ ਦਾ ਸਤਸੰਗ ਜੀ ਪ੍ਰੇਮੀ ਸੀ। ਇੱਕ ਭਗਤ ਯੋਗ ਹੁੰਦਾ, ਇੱਕ ਹੱਠ ਯੋਗ ਹੁੰਦਾ। ਭਗਤ ਯੋਗ ਜਿਹੜਾ ਹੈ ਉਹਦੇ ਸਾਧਨਾਂ ਦਾ ਭੇਤ ਕਬੀਰ ਸਾਹਿਬ ਨੂੰ ਸੀ, ਹੱਠ ਯੋਗ ਕਰਨ ਦਾ ਸਤਸੰਗੀ ਸਾਧਨ ਉਹਦੇ ਕੋਲੇ ਸੀ, ਜੋਗੀ ਕੋਲੇ। ਆਪਸ ਵਿਚ ਹੀ ਇੱਕ ਦੂਜੇ ਵਿਦਿਆ ਦਾ ਵਟਾਂਦਰਾ ਕਰਿਆ ਕਰਦੇ, ਪ੍ਰੇਮ ਭਾਵ ਸੀ ਆਪਸ ਵਿਚ ਹੀ। ਕਦੇ ਕਬੀਰ ਸਾਹਿਬ ਜੀ ਉਹਦੇ ਕੋਲੇ ਜਾਇਆ ਕਰਦੇ, ਕਦੇ ਯੋਗੀ ਸਤਸੰਗ ਜੀ ਕਬੀਰ ਸਾਹਿਬ ਕੋਲੇ ਆਇਆ ਕਰਦਾ। ਅਚਨਚੇਤ ਦੋ ਤਿੰਨ ਦਿਨ ਹੋ ਗਏ ਲੰਘੇ, ਆਇਆ ਹੀ ਨਾ ਜੋਗੀ। ਕਬੀਰ ਸਾਹਿਬ ਨੇ ਸੋਚਿਆ ਵੀ ਆਇਆ ਨੀ, ਅੱਗੇ ਤਾਂ ਕਦੇ ਨਾਗਾ ਨੀ ਪਾਇਆ। ਆਪ ਜੀ ਸਤਸੰਗ ਜੀ ਜਿਸ ਵੇਲੇ ਗਏ, ਉਧਰ ਉਹਦੀ ਮ੍ਰਿਤੂ ਹੋ ਗਈ। ਜਿਸ ਵੇਲੇ ਮ੍ਰਿਤੂ ਹੋ ਗਈ, ਆਸ਼ਰਮ ਦੇ ਵਿਚ ਸਤਸੰਗ ਜੀ ਚੇਲੇ ਵੀ ਚੁੱਪ ਕੀਤੇ ਬੈਠੇ ਐ, ਸ਼ਾਂਤੀ ਛਾਈ ਹੋਈ ਐ, ਕੋਈ ਬੋਲਦਾ ਨਹੀਂ। ਜਿਸ ਵੇਲੇ ਕਬੀਰ ਸਾਹਿਬ ਪਹੁੰਚੇ, ਮਨ ਵਿਚ ਬੜਾ ਭਾਰੀ ਹਿੱਤ ਸੀ, ਨਾਲ ਹੀ ਕਮਾਈ ਵਾਲਾ ਜੋਗੀ ਸੀ, ਐਵੇਂ ਤਾਂ ਨੀ ਕਬੀਰ ਨਾਲ ਸੰਬੰਧ ਹੋਇਆ, ਬ੍ਰਹਮ ਗਿਆਨੀ ਸੀ। ਉਹਨੇ ਕਿਹੜਾ ਜੂਨਾ ਜਾਣਾ ਸੀ, ਉਹ ਭਾਈ ਬ੍ਰਹਮ ਚ ਲੀਨ ਹੋਣਾ ਸੀ ਉਸਨੇ। ਜਦੋਂ ਗਏ ਕਹਿੰਦੇ ਬਾਬਾ ਬੋਲਤੇ ਤੇ ਕਹਾਂ ਗਏ, ਹੇ ਬਾਬਾ ਉੱਤਮ ਅਧਿਕਾਰੀ ਜੋਗੀ, ਜਦੋਂ ਮੈਂ ਆਉਂਦਾ ਹੁੰਦਾ ਸੀ, ਆਓ ਜੀ ਆਓ ਰੱਬ ਜੀ, ਆਓ ਪਾਰਮੇਮ ਜੀ, ਆਓ ਮਾਧੋ ਜੀ, ਐਂ ਕਹਿ ਕੇ ਸਤਿਕਾਰ ਨਾਲ ਮੈਨੂੰ ਬੁਲਾਉਂਦੇ ਹੁੰਦੇ ਸੀ, ਉਹ ਮਿੱਠੇ ਬੋਲ ਕਿੱਧਰ ਚਲੇ ਗਏ ਅੱਜ? ਬਾਬਾ ਬੋਲਤੇ ਤੇ ਕਹਾਂ ਗਏ, ਕਿੱਥੇ ਚਲੇ ਗਏ, ਅੱਜ ਦਿਸਦੇ ਨਹੀਂ ਹੋ, ਲੰਮੀਆਂ ਤਾਣੀ ਪਏ ਹੋ, ਉਹ ਬੋਲ ਵੀ ਕਿੱਥੇ ਚਲੇ ਗਏ ਤੁਹਾਡੇ?
ਦੇਹੀ ਕੇ ਸੰਗ ਰਹਤੇ,
ਆ ਦੇਹੀ ਦੇ ਨਾਲ ਰਹਿੰਦੇ ਹੁੰਦੇ ਸੀ, ਇਹਨੂੰ ਛੱਡ ਕੇ ਕਿੱਥੇ ਚਲੇ ਗਏ?
ਮਹਿਜੋ ਨਿਰਤੇ ਕਰਤੇ
ਉੱਤੋਂ ਚੱਲੋ,
ਗਗਨ ਨਗਰ ਇੱਕ ਬੂੰਦ ਨਾ ਵਰਖਾ,
ਗਗਨ ਨਗਰ ਇੱਕ ਬੂੰਦ ਨਾ ਵਰਖਾ। ਅੱਗੇ ਤੁਸੀਂ ਕਹਿੰਦੇ ਸੀ ਦਸਵੇਂ ਦੁਆਰ ਵਿਚੋਂ ਸਾਡੇ ਯੋਗਾਨੰਦ ਦੀਆਂ ਬੂੰਦਾਂ ਚੋਂਦੀਆਂ ਨੇ, ਉਹ ਇੱਕ ਵੀ ਨੀ ਹੁਣ ਵਰਖਾ ਕਰਦੀ ਹੁੰਦੀ, ਇੱਕ ਬੂੰਦ ਬਾਰੇ ਵੀ ਨੀ ਤੁਸੀਂ ਬੋਲ ਕੇ ਦੱਸ ਰਹੇ, ਹੁਣ ਉਹ ਗੱਲਾਂ ਕਿੱਥੇ ਗਈਆਂ? ਜਦੋਂ ਮੈਂ ਆਉਂਦਾ ਸੀ ਬੈਠਦੇ ਸੀ, ਤੁਸੀਂ ਕਹਿੰਦੇ ਸੀ ਕਬੀਰ ਅੱਜ ਭਾਈ ਦਸਵੇਂ ਦੁਆਰ ਸਮਾਧੀ ਲੱਗੀ, ਯੋਗਾਨੰਦ ਦਾ ਬੜਾ ਆਨੰਦ ਮਾਣਿਆ, ਬੜਾ ਅੰਦੋਂ ਰਸ ਆਇਆ, ਇਹ ਸੱਚ ਸੁਣੀ ਯੋਗਾਨੰਦ ਹੈ ਜਿਹੜਾ ਯੋਗੀ ਲੋਕ ਆਪਣੀ ਰਸਨਾ ਜੀਵ ਨੂੰ ਦਵਾਈਆਂ ਲਾ ਲਾ 15 ਉਂਗਲਾਂ ਵਧਾ ਲੈਂਦੇ ਨੇ, ਲੰਮੀ ਕਰ ਲੈਂਦੇ, ਇਹਨੂੰ ਫਿਰ ਦੂਰੀ ਕਰਕੇ ਪਿੱਛੇ ਨੂੰ ਮੋੜ ਲੈਂਦੇ। ਹਮੇਸ਼ਾ ਵਾਸਤੇ ਜੀਭ ਦਾ ਜਿਹੜਾ ਮੂਹਰਲਾ ਸਿਰਾ ਇਹੀ ਦੱਸਦਾ ਖੱਟਾ ਮਿੱਠਾ ਸਵਾਦ, ਸਾਰੀ ਜੀਭ ਨਹੀਂ ਦੱਸਦੀ ਪਿੱਛੇ ਤੱਕ ਨਹੀਂ। ਉਹ ਜਿਹੜਾ ਸਤਸੰਗੀ ਸਿਰਾ ਉੱਤੋਂ ਸਤਸੰਗ ਜੀ ਦਸਵੇਂ ਦੁਆਰ ਚੋਂ ਜਿੰਨੇ ਆਪਾਂ ਪਦਾਰਥ ਛਕਦੇ ਹਾਂ ਨਾ, ਇਹਨਾਂ ਦੀ ਇੱਕ ਰਸ ਧਾਤੂ ਬੜੀ ਉੱਜਰ ਬਹੁਤ ਬਣਦੀ ਆ, ਸਵਾਦ ਹੁੰਦੀ ਆ, ਉਹ ਬਣਦੀ ਸਾਰਿਆਂ ਦੇ ਹੈ ਆਪਣੇ ਉੱਤੋਂ ਡਿੱਗ ਕੇ ਸਤਸੰਗੀ ਜਠਰਾਗ ਜੀ ਤੇ ਸੜਦੀ ਰਹਿੰਦੀ ਹੈ। ਇਹ ਯੋਗੀ ਜਿੱਥੋਂ ਉਹਦੀ ਲੰਘਦੀ ਆ ਨਾ, ਥੱਲੇ ਨੂੰ ਡਿੱਗਦੀ ਆ ਉੱਤੋਂ, ਇਹ ਜੀਵ ਨੂੰ ਦੂਰੀ ਕਰਕੇ ਉੱਥੇ ਲੈ ਜਾਂਦੇ ਨੇ। ਉਹ ਫਿਰ ਜਦ ਸਤਸੰਗ ਜੀ ਡਿੱਗਦੀ ਹੈ ਉਹਦਾ ਜੀਵ ਦੇ ਨਾਲ ਰਸ ਮਾਣਦੇ ਹੈ, ਉਹਦਾ ਹੋਰ ਲਾਭ ਕੀ ਹੈ, ਸਰੀਰ ਵਿੱਚ ਰੋਗ ਨਹੀਂ ਆਉਂਦਾ, ਬੈ ਪਿੱਤ ਕਫ ਰੁਦਰ ਵਿਗਾੜ ਆਦਿਕ ਇਹਨਾਂ ਤੋਂ ਵੀ ਬਚਾਅ ਹੋ ਜਾਂਦਾ, ਕਈ ਲਾਭ ਨੇ। ਪਰ ਅੱਜ ਦੀ ਘੜੀ ਕਿਤੇ ਇਧਰ ਨੂੰ ਨਹੀਂ ਅਸੀਂ ਪ੍ਰਵਿਰਤ ਹੋਣਾ, ਕਿਉਂ ਯੋਗ ਸਾਧਨ ਜਦੋਂ ਬਲੀ ਸਰੀਰ ਹੁੰਦੇ ਸੀ ਨਾ, 10-10 ਮਨ ਲੋਕ ਚੱਕ ਲੈਂਦੇ ਸਿਰ ਤੇ ਭਾਰ, ਬੜੇ ਜ਼ਬਰਦਸਤ ਸਰੀਰ ਸੀ ਉਦੋਂ ਕਰੀਦੇ ਸੀ। ਹੁਣ ਤਾਂ ਅਸੀਂ ਬੋਧੀ ਲੱਕੜੀ ਵਰਗੇ ਆ, ਘੁਣੇ ਦੀ ਖਾਧੀ ਵਰਗੇ, ਮਾੜਾ ਜਿਹਾ ਆਸਣ ਲਾ ਕੇ ਦੇਖ ਲਓ ਚੌਂਕੜਾ, ਜਦੋਂ ਹੀ ਗੋਡੇ ਚ ਨਾੜ ਚੜੂ ਕਦੇ ਕੁਝ ਹੋ ਜੂਗਾ। ਹੁਣ ਯੋਗ ਸਾਧਨਾ ਚ ਨਹੀਂ ਫਸਣਾ ਹੈ, ਚੌਂਕੜਾ ਮਾਰ ਕੇ ਘੰਟੇ ਵਾਸਤੇ ਵੀ ਆਪਾਂ ਤਾਂ ਇੱਥੇ ਨਹੀਂ ਬੈਠ ਸਕਦੇ ਸੰਗਤ ਵਿਚ। ਸੋ ਸਤ ਸੰਗਤ ਜੀ ਉਹ ਕਹਿ ਰਹੇ ਨੇ ਕਬੀਰ ਸਾਹਿਬ, ਗਗਨ ਨਗਰ ਇੱਕ ਬੂੰਦ ਨਾ ਵਰਖਾ ਇਹ ਜੋਗੀ। ਉਹ ਜਿਹੜੇ ਗਗਨ ਦਸਵੇਂ ਦੁਆਰ ਦੇ ਨਗਰ ਵਿਚੋਂ ਹੁਣ ਇੱਕ ਬੂੰਦ ਵੀ ਨਹੀਂ ਵਰਖਾ ਕਰਦੀ ਆਉਂਦੀ, ਤੇਰੇ ਤੂੰ ਦੱਸ ਨਹੀਂ ਰਿਹਾ, ਬੋਲਦਾ ਨਹੀਂ ਹੈ। ਨਾਦ ਕਹਾਂ ਜੋ ਸਮਾਨਾ, ਕਹਿੰਦਾ ਸੀ ਦਸਵੇਂ ਦੁਆਰ ਦੇ ਬਿਨ ਤਾਂ ਬਾਜੇ ਸੁਣਦੇ ਐ। ਅੱਜ ਕੱਲ ਵੀ ਕਈ ਪਖੰਡੀ ਹੈਗੇ, ਸਵੇਰੇ ਉੱਠ ਕੇ ਨਹਾਉਣਾ ਨੀ ਧੋਣਾ ਨੀ, ਜਿਵੇਂ ਮੈਂ ਦੀ ਧਾਰ ਚੋਈ ਦੀ ਆ, ਪੈਰਾਂ ਭਾਰ ਬੈਠ ਕੇ ਕੰਨਾਂ ਚੁੰਗਲਾਂ ਦੇ ਲੈਂਦੇ ਨੇ। ਉਹ ਨਾੜੀਆਂ ਦੀ ਗੂੰ ਗੂੰ ਤਾਂ ਸੁਣਦੀ ਹੋਈ ਹੈ, ਕਹਿੰਦੇ ਸਾਡੇ ਦਸਵੇਂ ਦੁਆਰ ਦੇ ਬਾਜੇ ਸੁਣਦੇ ਐ। ਇਹੋ ਜਿਹਾਂ ਦੇ ਧੱਕੇ ਨੀ ਕਦੇ ਵੀ ਚੜ੍ਹਨਾ ਅਸੀਂ, ਭਾਈ ਵਾਹਿਗੁਰੂ ਨੂੰ ਮਿਲਣਾ ਸੀ, ਆਵਾਜ਼ਾਂ ਨਹੀਂ ਸੁਣਨੀਆਂ। ਬੱਚਾ ਸਾਧ ਸੰਗਤ ਜੀ ਦੁੱਧ ਚਾਹੁੰਦਾ ਹੈ, ਮਾਂ ਦੇ ਮਿੱਠੇ ਮਿੱਠੇ ਬੋਲਾਂ ਤੇ ਨਹੀਂ ਭਤੀਜਦਾ। ਅਸੀਂ ਧਾਰਮਿਕ ਲੈਨ ਪਕੜੀ ਹੈ ਤਾਂ ਵਾਹਿਗੁਰੂ ਵਿਚ ਮਿਲਣ ਵਾਸਤੇ, ਵਾਹਿਗੁਰੂ ਦੀ ਸਤ ਸੰਗਤ ਜੀ ਕਿਰਪਾ ਦੇ ਪਾਤਰ ਬਣਨ ਵਾਸਤੇ, ਅਸੀਂ ਆਵਾਜ਼ਾਂ ਸੁਣਨ ਵਾਸਤੇ ਨਹੀਂ। ਆਵਾਜ਼ਾਂ ਦੀ ਸਾਨੂੰ ਕੋਈ ਲੋੜ ਨਹੀਂ ਹੈ, ਆਵਾਜ਼ਾਂ ਚਲੀਆਂ ਜਾਣਗੀਆਂ, ਖਤਮ ਹੋ ਜਾਣਗੀਆਂ, ਸੁਣਨ ਵਾਲੇ ਵੀ ਖਤਮ ਹੋ ਜਾਣਗੇ, ਬੋਲਣ ਵਾਲੇ ਵੀ ਖਤਮ ਹੋ ਜਾਣਗੇ। ਇਸ ਕਰਕੇ ਸਤਸੰਗਤ ਜੀ ਕਈ ਕਹਿਣਗੇ ਤੇਰੇ ਅਨਹਦ ਵਾਜੇ ਵੱਜਦੇ ਆ ਕਿ ਨਹੀਂ, ਤਾਂ ਦੱਸੋ। ਐਸੀਆਂ ਚੀਜ਼ਾਂ ਦੀ ਵੀ ਜੇ ਘੋਖ ਕਰਨੀ ਹੋ ਕੋਈ ਵੱਡੀ ਬਾਤ ਨਹੀਂ, ਪਰ ਇਨ੍ਹਾਂ ਚੋਂ ਲੱਭਦਾ ਕੁਛ ਨਹੀਂ, ਫੋਕੀ ਪਰਾਲੀ ਚੋਂ ਕੀ ਲੱਭਣਾ ਹੈ। ਸੋ ਗੁਰੂ ਨਾਨਕ ਦੇਵ ਜੀ ਦੇ ਘਰ ਚ ਭਾਉ ਭਗਤੀ ਸਤਸੰਗੀ ਪ੍ਰਧਾਨ ਹੈ। ਸੋ ਰਹੋ ਵਿਚਾਰ, ਆਪ ਜੀ ਕਹਿੰਦੇ ਨੇ ਜਿਹੜੇ ਤੂੰ ਕਹਿੰਦਾ ਸੀ ਦਸਵੇਂ ਦੁਆਰ ਚ ਵਾਜੇ ਵੱਜਦੇ ਆ ਮੇਰੇ, ਹੁਣ ਜੋਗੀ ਤੂੰ ਪਿਆ, ਸਰੀਰ ਪਿਆ ਤੇਰਾ, ਉਹ ਕਿੱਥੇ ਸਮਾ ਗਏ ਵਾਜੇ ਹੁਣ?
ਪਾਰ ਬ੍ਰਹਮ ਪਰਮੇਸ਼ਰ ਮਾਧੋ,
ਪਾਰ ਬ੍ਰਹਮ ਪਰਮੇਸ਼ਰ ਮਾਧੋ, ਉਹ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਹੈ ਪਰਮੇਸ਼ਰ, ਪਰਮੇਸ਼ਰ ਭੂਤੀ ਵਾਲਾ, ਔਰ ਮਾਧੋ ਮਾਇਆ ਦਾ ਦੋ ਪਤੀ ਹੈ ਐਸਾ ਪਰਮੇਸ਼ਰ ਜੋ
ਪਰਮਹੰਸ ਲੈ ਸਿਧਾਨਾ।
ਹੇ ਪਰਮਹੰਸ ਜੀ, ਹੇ ਸੰਤ ਜੀ, ਜੋਗੀ ਜੀ, ਪਰਮਹੰਸ ਬ੍ਰਹਮ ਗਿਆਨੀ ਨੂੰ ਕਹਿੰਦੇ ਹਨ। ਲੈ ਸਿਧਾਨਾ, ਤੂੰ ਆਪਣੇ ਆਪ ਨੂੰ ਲੈ ਕੇ ਉਹਦੇ ਚ ਚਲਿਆ ਗਿਆ, ਜੂਨਾ ਚ ਨਹੀਂ ਗਿਆ, ਬ੍ਰਹਮ ਲੋਕ ਚ ਨਹੀਂ ਗਿਆ, ਸਵਰਗ ਨੂੰ ਨਹੀਂ ਗਿਆ, ਤੂੰ ਬ੍ਰਹਮ ਦੇ ਵਿਚ ਸੱਚਖੰਡ ਆ। ਤੂੰ ਚਾ ਤਾਕਾ ਦਰਬਾਰ ਅੰਤ ਨਹੀਂ ਕਿ ਚੁਕਾਰਾ ਵਾਰ, ਤੂੰ ਪਾਰ ਬ੍ਰਹਮ ਵਿਚ ਆਪਣੇ ਆਪ ਨੂੰ ਲੀਨ ਕਰ ਲਿਆ, ਚਲਿਆ ਗਿਆ, ਉੱਥੇ ਪਰਮੇਸ਼ਰ ਚ ਮਿਲ ਗਿਆ ਹੈ।
ਬਾਬਾ ਬੋਲਤੇ ਤੇ ਕਹਾ ਗਏ,
ਫੇਰ ਕਹਿੰਦੇ ਨੇ ਬਾਬਾ ਹੇ ਉੱਤਮ ਅਧਿਕਾਰੀ ਜੋਗੀ, ਤੂੰ ਮੈਨੂੰ ਗਾ ਕੇ ਮਿੱਠੀਆਂ ਮਿੱਠੀਆਂ ਬਾਤਾਂ ਕਰਦਾ ਹੁੰਦਾ ਸੀ, ਤੇਰੇ ਬੋਲ ਕਿੱਥੇ ਚਲੇ ਗਏ?
ਦੇਹੀ ਕੇ ਸੰਗ ਰਹਤੇ,
ਐਸ ਦੇਹੀ ਨਾਲ ਤੂੰ ਰਹਿੰਦਾ ਸੀ, ਹੁਣ ਇਹ ਦੇਹੀ ਹਿਲਦੀ ਵੀ ਨਹੀਂ।
ਸੁਰਤ ਮਾਹ ਜੋ ਨਿਰਤੇ ਕਰਤੇ,
ਉਹ ਤੇਰੀ ਸੁਰਤ ਕਿੱਥੇ ਆ, ਬੇਸੁਰਤ ਹੋਇਆ ਪਿਆ। ਸੁਰਤੀ ਦੇ ਵਿਚ ਅੱਖਾਂ ਮੀਚ ਕੇ ਨਿਰਣੇ ਕਰਦਾ ਹੁੰਦਾ ਸੀ ਸਤ ਸਤ ਦੇ, ਕਿ ਮਾਇਆ ਝੂਠੀ ਹੈ, ਸੰਸਾਰ ਸਾਰਾ ਝੂਠਾ ਹੈ, ਬ੍ਰਹਮ ਸੱਚਾ ਹੈ, ਐਸੇ ਨਿਰਣੇ ਆਪਾਂ ਕਰਦੇ ਹੁੰਦੇ ਸੀ। ਫੇਰ ਤੂੰ ਸਵਰਗ ਦੇ ਨਜ਼ਾਰੇ ਦੱਸਦਾ ਹੁੰਦਾ ਸੀ, ਬ੍ਰਹਮ ਲੋਕ ਦੀਆਂ ਬਾਤਾਂ ਸੁਣਾਉਣ ਨਿਰਣੇ ਕਰ ਕਰਕੇ, ਹੁਣ ਤੂੰ ਤੇਰੇ ਸੁਰਤ ਨਹੀਂ ਰਹੀ ਤੈਨੂੰ।
ਕਥਾ ਵਾਰਤਾ ਕਹਤੇ,
ਕਥਾ ਕਹਿੰਦਾ ਸੀ ਤੂੰ ਸ਼ਾਸਤਰ ਗਿਆਨ ਦੀ, ਵਾਰਤਾ ਦੱਸਦਾ ਸੀ ਵੱਡੇ ਵੱਡੇ ਅਵਤਾਰਾਂ ਦੀਆਂ।
ਰਹਾਓ ਬਜਾਵਨ ਹਾਰੋ ਕਹਾ ਗਯੋ।
ਜਦ ਨੂੰ ਸਤ ਸੰਗਤ ਜੀ ਕੰਧ ਦੇ ਨਾਲ ਢੋਲਕੀ ਟੰਗੀ ਹੋਈ ਸੀ ਯੋਗੀ ਦੀ, ਉਹਨੂੰ ਕਦੇ ਕਦੇ ਵਜਾਉਂਦਾ ਸੀ। ਕਹਿੰਦੇ ਯੋਗੀ ਇਹਨੂੰ ਵਜਾਉਣ ਵਾਲਾ ਕਿੱਥੇ ਕਰਿਆ ਗਿਆ ਅੱਜ?
ਜਿਹਨ ਇਹੋ ਮੰਦਰ ਕੀਨਾ,
ਜਿਹਨੇ ਮੰਦਰ ਢੋਲ ਨੂੰ ਕਹਿੰਦੇ ਐ, ਜਿਹਨੇ ਇਹ ਸਾਜ ਬਣਾਇਆ ਰੱਖਿਆ ਤਾਂ ਆਪਦੇ ਪਾਸ, ਇਹ ਵੀ ਸੁਣਾਉਂਦਾ ਹੁੰਦਾ ਸੀ ਇਹਦੇ ਦੁਆਰਾ ਜਸ, ਉਹ ਹੁਣ ਕਿੱਥੇ ਗਿਆ?
ਸਾਖੀ ਸ਼ਬਦ ਸੁਰਤ ਨਹੀਂ ਉਪਜਾ।
ਉਹ ਸਾਖੀਆਂ ਸੁਣਾਉਂਦਾ ਸੀ, ਸ਼ਬਦ ਸੁਣਾਉਂਦਾ ਸੀ, ਅੱਜ ਤਾਂ ਤੇਰੀ ਸੁਰਤ ਵੀ ਨੀ ਤੈਨੂੰ ਸਾਨੂੰ ਪਤਾ ਲੱਗਾ ਕਿੱਥੇ ਹੈ। ਤੇਰੀ ਸੁਰਤੀ ਦੇ ਅੰਦਰ ਨਾ ਕੋਈ ਸ਼ਬਦ ਪ੍ਰਗਟ ਹੋ ਰਿਹਾ, ਨਾ ਕੋਈ ਸਾਖੀ ਸੁਣਾ ਰਿਹਾ ਤੂੰ।
ਖਿੰਚ ਤੇਜ ਸਭ ਲੀਨਾ,
ਤੇਰਾ ਜਿਹੜਾ ਪ੍ਰਾਣਾ ਦਾ ਤੇਜ ਸੀ ਸਾਰਾ ਖਿੱਚ ਲਿਆ ਹੈ, ਆ ਕੇ ਆਉਣ ਵਾਲਿਆਂ ਤੋਂ ਬਜਾਉਣ ਵਾਲਿਆਂ ਨੇ ਤੇਰਾ ਜਿਹੜੇ ਸਵਾਸ ਸੀ ਸਾਰੇ ਖਿੱਚਦੇ ਵਿੱਚੋਂ।
ਸਰਵਨਾਂ ਵਿਕਲ ਭਏ ਸੰਗ ਤੇਰੇ,
ਉਹ ਕੰਨਾਂ ਦੇ ਨਾਲ ਜਿਹੜੇ ਤੂੰ ਸ਼ਬਦ ਸੁਣਦਾ ਸੀ ਉਹ ਵੀ ਕੱਲ ਸ਼ਕਤੀ ਤੋਂ ਬਿਨਾਂ ਹੋ ਗਏ ਤੇਰੇ।
ਇੰਦਰੀ ਕਾ ਬਲ ਥਾਕਾ,
ਜਿੰਨੀਆਂ ਇੰਦਰੀਆਂ ਸੀ, ਅੱਖਾਂ ਕੰਨ ਨਾਸਕਾ ਰਸਨਾ, ਇਹਨਾਂ ਦਾ ਬਲ, ਇਹਨਾਂ ਦਾ ਵੀ ਬਲ ਥੱਕ ਗਿਆ, ਕਮਜ਼ੋਰ ਹੋ ਗਈਆਂ, ਚੁੱਪ ਹੋ ਗਈਆਂ।
ਚਰਨ ਰਹੇ ਕਰ ਢੜਕ ਪਰੇ ਹੈ,
ਚਰਨ ਰਹੇ ਆ ਚਰਨ ਵੀ ਤੇਰੇ ਪਏ ਹੈ, ਹੱਥ ਵੀ ਢੜਕੇ ਪਏ ਹੈ, ਇਹਨਾਂ ਚ ਕੋਈ ਬਲ ਨਹੀਂ ਰਿਹਾ।
ਮੁਖੋ ਨਾ ਨਿਕ ਸਾਹਿਬਾਤਾ,
ਕੀ ਸੋਹਣਾ ਤੇਰਾ ਮੁੱਖ ਹੈ, ਚੁੱਪ ਬੱਟੀ ਹੋਈ ਹੈ ਜੋਗੀ, ਇਹਦੇ ਚ ਇੱਕ ਵੀ ਬਾਤ ਨੀ ਨਿਕਲਦੀ।
ਥਾਕੇ ਪੰਜ ਦੂਤ ਸਭ ਤਸਕਰ,
ਉਹ ਜਿਹੜੇ ਪੰਜ ਕਾਮ ਕ੍ਰੋਧ ਸੀ ਉਹ ਵੀ ਥੱਕ ਗਏ, ਜਿਹੜੇ ਚੋਰ ਸੀ ਬੰਦੇ ਨੂੰ ਲੁੱਟਦੇ ਸਨ, ਪੰਚ ਬਖਾਦੀ ਇਹ ਗਰੀਬਾ ਰੱਖੋ ਰੱਖਣ ਹਾਰੇ, ਖੇਦ ਕਰੇ ਔਰ ਬਹੁਤ ਸੰਤਾਵਾ ਆਏ ਸ਼ਰਨ ਤੋਂ ਹਾਰੇ, ਕਰ ਕਰ ਹਾਰੇ ਅਣਕ ਵੋ ਭਾਤੀ ਛੋਡੈ ਤੂੰ ਨਾਹੀ, ਇੱਕ ਬਾਤ ਸੁਣ ਤਾਕੀ ਉੱਟਾ ਸਾਧ ਸੰਗਤ ਮਿਟ ਜਾਹੀ। ਇਹ ਜਿਹੜੇ ਚੋਰ ਸੀ ਕਾਮ ਕ੍ਰੋਧ ਇਹ ਵੀ ਹੁਣ ਤਾਂ ਥੱਕ ਗਏ, ਜਦ ਤੂੰ ਚਲੇ ਆ ਗਿਆ ਉਹ ਵੀ ਚਲੇ ਗਏ ਨਿਕਲ ਗਏ।
ਆਪ ਆਪਣੇ ਭਰਮ ਤੇ,
ਜਿਹੜੇ ਆਪੋ ਆਪਣੇ ਵਿਸ਼ਿਆਂ ਵੱਲ ਉਹਨੂੰ ਭਰਮਦੇ ਸੀ।
ਥਾਕਾ ਮਨ ਕੁੰਚਰ ਔਰ ਥਾਕਾ,
ਔਰ ਥਾਕਾ ਹਿਰਦੇ ਰੂਪੀ ਥਾਂ ਵਿਚ ਬੈਠਣ ਵਾਲਾ ਰਹਿਣ ਵਾਲਾ ਜਿਹੜਾ ਮਨ ਹਾਥੀ ਸੀ ਉਹ ਵੀ ਅੱਜ ਥੱਕ ਗਿਆ। ਸਾਰੀ ਜ਼ਿੰਦਗੀ ਕੋਸ਼ਿਸ਼ ਕੀਤੀ ਵੀ ਇਹ ਥੱਕੇ ਮਨ ਨਾ ਥੱਕਿਆ ਕਰੇ, ਵੀ ਇਹ ਸਰੀਰ ਥੱਕ ਜਾਂਦਾ ਵਡੇਪਾ ਆ ਜਾਂਦਾ, ਇਹ ਮਨ ਨਾ ਬੁੱਢਾ ਹੋਇਆ ਨਾ ਇਹ ਥੱਕਿਆ ਮੁੜ ਕੇ। ਇਹਨੇ ਸਤਸੰਗਤ ਜੀ ਤਬਾਹ ਕਰ ਦਿੱਤਾ ਜੀਵਨ, ਜਿੰਨਾ ਚਿਰ ਮਨ ਨੂੰ ਪ੍ਰਧਾਨ ਬਣਾਈ ਫਿਰਾਂਗੇ ਨਾ ਦੇਹ ਦੇ ਵਿਚ, ਉਨਾ ਚਿਰ ਸਤਸੰਗ ਜੀ ਆਪਾਂ ਨੂੰ ਸੁੱਖ ਨਹੀਂ। ਜਦੋਂ ਗੁਰੂ ਦੇ ਉਪਦੇਸ਼ ਨੂੰ ਸਤਸੰਗਤ ਜੀ ਹਿਰਦੇ ਚ ਮੁੱਖ ਮੰਨ ਲਵਾਂਗੇ ਫੇਰ ਸੁੱਖ ਹੈ। ਇਸੇ ਕਰਕੇ ਮਨਮੁਖ ਦਾ ਤੇ ਗੁਰਮੁਖ ਦਾ ਅੰਤਰ ਹੈ। ਇਹ ਜਿਹੜਾ ਹਿਰਦੇ ਥਾਂ ਵਿਚ ਰਹਿਣ ਵਾਲਾ ਜਿਹੜਾ ਮਨ ਸੀ ਜੋਗੀ, ਇਹ ਵੀ ਤੇਰਾ ਥੱਕ ਗਿਆ, ਤੂੰ ਅਮਨ ਅਵਸਥਾ ਨੂੰ ਪ੍ਰਾਪਤ ਹੋ ਗਿਆ ਹੈ।
ਤੇਜ ਸੂਤ ਧਰ ਰਮਤੇ,
ਤੇਜ ਸੂਤ ਧਰ ਰਮਤੇ, ਉਹ ਜਿਹੜਾ ਤੇਜ ਸੀ ਨਾ ਮਨ ਦਾ, ਉਹ ਧਾਰ ਕਰਕੇ ਜਿਹੜੇ ਇੰਦਰੇ ਰਮਨ ਕਰਦੇ ਸੀ ਨਾ ਪਦਾਰਥਾਂ ਵੱਲ ਨੂੰ ਰੱਖਦੇ ਸੀ ਵਿਵਹਾਰਾਂ ਵੱਲ ਨੂੰ, ਉਹ ਵੀ ਖੜ ਗਏ।
ਮ੍ਰਿਤਕ ਭਏ ਦਸਾ ਬੰਧ ਛੂਟੇ,
ਦਸੇ ਜਿਹੜੇ ਪਾਉਣ ਦੇ ਬੰਧ ਸੀ ਨਾ ਉਹ ਵੀ ਛੁੱਟ ਕੇ ਮ੍ਰਿਤਕ ਹੋਇਆ, ਤੇਰਾ ਸਰੀਰ ਪਿਆ ਹੈ। ਸਤਸੰਗਤ ਜੀ ਹਵਾ ਤਾਂ ਬਹੁਤ ਨੇ ਸਰੀਰ ਦੇ ਅੰਦਰ ਪਾਉਣਾ, ਕੂਰਮ ਕਿਰਕਲ ਦੇਵਦੱਤ ਨਾਗਤ ਨਿਜੈ ਜਾਨ ਪਾਨ ਅਪਾਨ ਬਿਆਨ ਉਦਿਆਨ ਸਮਾਨ ਆਦਿਕ, ਇਹ 10 ਤਰ੍ਹਾਂ ਦੀਆਂ ਵਾਜੂ ਤਾਂ ਪ੍ਰਤੱਖ ਨੇ ਨਾ। ਕੋਈ ਛਿੱਕ ਲਿਆਉਂਦੀ ਹੈ, ਕੋਈ ਅਵਾਸੀ ਲਿਆਉਂਦੀ ਹੈ, ਕੋਈ ਡਕਾਰ ਲਿਆਉਂਦੀ ਹੈ, ਕੋਈ ਅੱਖਾਂ ਦੀਆਂ ਪਲਕਾਂ ਹਿਲਾਉਂਦੀ ਹੈ, ਕੋਈ ਨਾੜੀਆਂ ਦਾ ਰਸ ਮੇਲਨ ਕਰਦੀ ਹੈ, ਕੋਈ ਹਵਾ ਸਰਦੀ ਹੈ ਆਪਣੇ ਸਤਸੰਗਤ ਜੀ ਬਦਬੋ ਰੂਪ ਵਿਚ, ਕੋਈ ਪ੍ਰਾਣ ਚੱਲਦੇ ਹਨ, ਇਹ ਸਾਰੀਆਂ 10 ਪੌਣਾ ਮੰਨੀਆਂ ਨੇ ਸਰੀਰ ਚ। ਕਬੀਰ ਸਾਹਿਬ ਜੀ ਨੂੰ ਸਤਸੰਗ ਜੀ ਸਭ ਗਿਆਨ ਹੈ, ਕਹਿੰਦੇ ਮ੍ਰਿਤਕ ਭਏ
ਦਸਾਂ ਬੰਧ ਛੂਟੇ,
ਹੇਵ ਜੋਗੀ ਤੇਰੇ ਜਿਹੜੇ 10 ਪੌਣਾ ਦੇ ਬੰਧਨ ਬੰਧ ਸੀ ਨਾ ਪਏ ਹੋਏ, ਉਹ ਪੌਣਾ ਚਲੀਆਂ ਗਈਆਂ। ਖੁੱਲੀ ਗੰਠ ਉਠੋ ਲਿਖਿਆ ਆਇਆ ਰਾਮ, ਪਾਨ ਪਾਨ ਬਾਜੂ ਦੀ ਜਿਹੜੀ ਗੰਧ ਸੀ ਨਾਭੀ ਦੇ ਥੱਲੇ ਉਹ ਖੁੱਲ ਗਈ, ਛੁੱਟ ਗਏ ਸੰਬੰਧ।
ਮਿੱਤਰ ਭਾਈ ਸਭ ਛੋਰੇ,
ਤੇਰੀ ਦੇਹ ਪਈ ਨੂੰ ਦੇਖ ਕੇ ਜਿੰਨੇ ਤੇਰੇ ਮਿੱਤਰ ਪਿਆਰੇ ਸੀ, ਤੇਰੇ ਭਰਾ ਸੀ, ਗੁਰ ਭਾਈ ਸੀ ਤੇਰੇ, ਉਹ ਸਾਰੇ ਤੈਨੂੰ ਛੱਡ ਗਏ, ਤੂੰ ਉਹਨਾਂ ਨੂੰ ਛੱਡ ਗਿਆ।
ਕਹਿਤ ਕਬੀਰਾ ਜੋ ਹਰ ਧਿਆਵਾ,
ਕਬੀਰ ਸਾਹਿਬ ਜੀ ਕਹਿੰਦੇ ਉਹਦੇ ਚੇਲੀਆਂ ਨੂੰ ਸੰਬੋਧਨ ਕਰਕੇ, ਜੋਗੀ ਦੇ ਜਿਹੜੇ ਬੈਠੇ ਸੀ ਬਰਾਗਮਈ ਬਿਰਤੀ ਧਾਰੀ, ਕਹਿੰਦੇ ਭਾਈ ਜੋ ਹਰੀ ਦਾ ਨਾਮ ਧਿਆਵੇਗਾ
ਜੀਵਤ ਬੰਧਨ ਤੋਰੇ,
ਉਹ ਤਾਂ ਗੁਰਮੁਖ ਜਿਹੜਾ ਹਰੀ ਦਾ ਨਾਮ ਧਿਆਉਣ ਵਾਲਾ ਹੈ ਉਹਨੂੰ ਮਰਨ ਤੋਂ ਪਹਿਲਾਂ ਪਹਿਲਾਂ ਆਪਣੇ ਬੰਧਨ ਤੋੜ ਲੈਣੇ ਚਾਹੀਦੇ ਹੈ। ਹੰਗਤਾ ਮਮਤਾ ਦੇ ਬੰਧਨ, ਮੋਹ ਦੇ ਬੰਧਨ, ਵਿਕਾਰਾਂ ਦੇ ਬੰਧਨ, ਇਨ੍ਹਾਂ ਬੰਧਨਾਂ ਤੋਂ ਸੁਤੰਤਰ ਹੋ ਕਰਕੇ ਵਿਚਰਨਾ ਚਾਹੀਦਾ ਹੈ। ਫਿਰ ਅਖੀਰਲੇ ਸਮੇਂ ਬਿਪਤਾ ਬਿਪਤਾ ਨਹੀਂ ਪੈਂਦੀ ਹੈ। ਉਸ ਇਸੇ ਤਰ੍ਹਾਂ ਸਤਸੰਗ ਜੀ ਜਿਸ ਵੇਲੇ ਸਾਰੇ ਇਕੱਤਰ ਹੋਏ, ਚੇਲੇ ਕਹਿੰਦੇ ਜੀ ਕਿਰਪਾ ਕਰਕੇ ਦੱਸੋ ਵੀ ਸਾਡਾ ਜੋਗੀ ਗਿਆ ਕਿੱਥੇ, ਸਰੀਰ ਤਾਂ ਦੀਂਦਾ ਹੈ, ਗਿਆ ਕਿੱਥੇ ਨੂੰ ਹੈ। ਜਿਵੇਂ ਦਸਵੇਂ ਪਾਤਸ਼ਾਹ ਜਦੋਂ ਖਾਲਸਾ ਜੀ ਬੰਦੇ ਬਹਾਦਰ ਦੇ ਆਸ਼ਰਮ ਤੇ ਗਏ ਹੈ, ਬੰਦੇ ਬਹਾਦਰ ਨੂੰ ਚਰਨੀ ਲਾਇਆ, ਪਹਿਲਾਂ ਤਾਂ ਕਰਾਂ ਬਾਤਾਂ ਦਿਖਾਈਆਂ, ਜਦੋਂ ਨਾ ਉੱਠ ਸਕਿਆ ਵੀਰਾਂ ਤੋਂ ਸੱਚ ਨਹੀਂ ਪੜ੍ਹਾਂਗੇ, ਚਰਨੀ ਪੈ ਗਿਆ। ਮਹਾਰਾਜ ਕਹਿੰਦੇ ਕੀ ਚਾਹੁੰਦਾ? ਕਹਿੰਦਾ ਜੀ ਕਿਰਪਾ ਕਰੋ। ਕੌਣ ਹੈ? ਕਹਿੰਦੇ ਕਹਿੰਦਾ ਜੀ ਮੈਂ ਤੁਹਾਡਾ ਬੰਦਾ, ਮੈਂ ਤੁਹਾਡਾ ਦਾਸ। ਕਹਿੰਦੇ ਬੰਦਿਆਂ ਵਾਲੇ ਕੰਮ ਕਰਨ ਸਿੱਖ, ਫਿਰ ਇਹ ਬੰਦਿਆਂ ਵਾਲੇ ਕੰਮ ਤਾਂ ਨਹੀਂ, ਚਾਰ ਕਬੀਰਾਂ ਨੂੰ ਬਸ ਕਰ ਲਿਆ ਲੋਕਾਂ ਨੂੰ ਕਰਮ ਮਾਤ ਦੇ ਨਾਲ, ਉਨ੍ਹਾਂ ਨੂੰ ਉਲਟਾ ਉਲਟਾ ਕੇ ਸਿੱਟੀ ਜਾਣ ਆਦਰ ਕਰਨ ਆਏ ਗਏ ਦਾ। ਜਦੋਂ ਸਤਸੰਗ ਜੀ ਬਚਨ ਬਲਾਸ ਹੋਏ, ਕਹਿੰਦੇ ਦੱਸ ਤੇਰਾ ਗੁਰੂ ਕਿਹੜਾ ਜਿਹਦੇ ਤੋਂ ਇਹੀ ਜੀ ਸਿੱਖਿਆ ਪਾਈ ਹੈ? ਕਹਿੰਦੇ ਜੀ ਸਮਾਗੇ ਨੇ ਗੁਰੂ ਸਾਡੇ ਬੜੇ ਚੰਗੇ ਸੀਗੇ। ਕਹਿੰਦੇ ਹੈ ਕਿੱਥੇ? ਹੁਣ ਕਲਗੀਧਰ ਪਾਤਸ਼ਾਹ ਨੂੰ ਤਾਂ ਭਾਈ ਸੰਪੂਰਨ ਗਿਆਨ ਸੀ ਬ੍ਰਹਮ ਰੂਪ ਨੇ। ਕਹਿੰਦਾ ਜੀ ਉਹ ਨਹੀਂ ਮੈਨੂੰ ਪਤਾ ਕਿੱਥੇ ਗਏ। ਕਹਿੰਦੇ ਕੀ ਦੱਸੀਏ ਬੰਦੇ, ਆਹ ਜਿਹੜਾ ਕਬੀਰ ਦਾ ਵਿਰਸ਼ ਆ ਉਹ ਫਲ ਹੈ, ਉਹਦੇ ਵਿੱਚ ਕੀੜਾ ਬਣਿਆ ਹੋਇਆ ਤੇਰਾ ਗੁਰੂ ਬੈਠਾ। ਕੌਣ ਦੱਸੇ ਕਲਗੀਧਰ ਪਾਤਸ਼ਾਹ ਤੋਂ ਬਿਨਾਂ? ਸਤ ਸੰਗਤ ਜੀ ਜਦੋਂ ਆਪ ਜੀ ਮਾਲ ਵਿੱਚ ਗਏ, ਇੱਕ ਸਤਸੰਗ ਜੀ ਜੋਗੀ ਸੀ 500 ਸਾਲ ਦੀ ਆਯੂ ਦਾ, ਉਸ ਨੇ ਸਤਸੰਗਤ ਜੀ ਮਹਾਰਾਜ ਨੇ ਰਾਤਰੀ ਦਾ ਪੜਾਅ ਉਹਦੇ ਆਸ਼ਰਮ ਦੇ ਨੇੜੇ ਕੀਤਾ। ਉਹਦੇ ਚੇਲੇ ਦੇਖ ਕੇ ਸਿੰਘਾਂ ਨੂੰ ਉਤਰਦਿਆਂ ਨੂੰ ਵੀ ਆ ਕੇ ਉਤਰੇ ਆ ਕੋਈ ਰਾਤ ਕੱਟਣ ਵਾਸਤੇ। ਸਿੰਘ ਪੁੱਛਦੇ ਨੇ ਮਹਾਰਾਜ ਤੋਂ, ਮਹਾਰਾਜ ਇਹ ਕਿਹਦਾ? ਕਹਿੰਦੇ ਭਾਈ ਜੋਗੀ ਦਾ ਆਸ਼ਰਮ ਹੈ, 500 ਸਾਲ ਦੀ ਆਜੂ ਹੈ ਇਹਦੀ, ਬਹੁਤ ਵੱਡੀ ਉਮਰ ਦਾ ਹੈ। ਉਹ ਚੇਲੇ ਸਤ ਸੰਗਤ ਜੀ ਸੁਣ ਕੇ ਚਲੇ ਗਏ, ਆਪਦੇ ਉਹ ਜੋਗੀ ਨੂੰ ਦੱਸਦੇ ਆ, ਜੋਗੀ ਗੁਰੂ ਜੀ ਆ ਜਿਹੜੇ ਆਏ ਨੇ ਉਮਰ ਤਾਂ ਥੋੜੀ ਜੀ ਆ, ਤੁਹਾਡੀ ਤਾਂ ਉਮਰ ਦੱਸਦੇ ਨੇ ਉਹ। ਜੋਗੀ ਹੈਰਾਨ ਹੋ ਗਿਆ ਵੀ ਮੇਰੀ ਉਮਰ ਦਾ ਉਹਨਾਂ ਨੂੰ ਕਿਵੇਂ ਪਤਾ। ਦੁੱਧ ਦੇ ਘੜੇ ਭਰ ਕੇ ਸਤਸੰਗ ਜੀ ਗਊਆਂ ਚੋਈਆਂ ਡੇਰੇ ਦੇ ਵਿੱਚੋਂ, ਕਲਗੀਧਰ ਪਾਤਸ਼ਾਹ ਦੇ ਮੂਹਰੇ ਦੁੱਧ ਦੇ ਘੜੇ ਭੇਟਾ ਕੀਤੇ। ਕਹਿੰਦਾ ਮਹਾਰਾਜ ਉਮਰ ਥੋੜੀ ਜਿਹੀ ਹੈ, ਗਮ ਤਾਂ ਬੜੀ ਵੱਡੀ, ਤੁਸੀਂ ਮੇਰੀ ਉਮਰ ਬੁੱਝਤੀ। ਮਹਾਰਾਜ ਕਹਿੰਦੇ ਜੋਗੀ ਤੂੰ ਪੁਰਾਣਾ ਗੋਦੜਾ ਉਵੇਂ ਜਿਵੇਂ ਲਈ ਬੈਠਾ, ਅਸੀਂ ਨਵਾਂ ਪਹਿਨਿਆ ਹੋਇਆ ਹੈ, ਫਰਕ ਕੋਈ ਨਹੀਂ। ਭਾਵ ਤੂੰ ਉਹੀ ਪੁਰਾਣਾ ਸਰੀਰ ਲਈ ਬੈਠਾ, ਪੁਰਾਣਾ ਕੱਪੜਾ ਕਿਹਦਾ ਪਾਉਣ ਨੂੰ ਜੀ ਕਰਦਾ, ਅਗਲਾ ਚੱਕ ਕੇ ਮਾਰਦਾ ਕਿ ਜੇ ਨਵਾਂ ਮਿਲ ਜਾਵੇ। ਉਸ ਵੇਲੇ ਮਹਾਰਾਜ ਨੇ ਇਹਦੇ ਕੋਲੋਂ ਸਤਸੰਗ ਜੀ ਸਮੇਂ ਬਾਰੇ ਪੁੱਛਿਆ ਕਿ ਤੂੰ ਕਿਹੋ ਜਿਹੇ ਸਮੇਂ ਦੇਖੇ। ਕਹਿੰਦਾ ਮਹਾਰਾਜ ਮੈਂ ਇਹੋ ਜਿਹੇ ਸਮੇਂ ਦੇਖੇ, ਕਾਲ ਪੈ ਜਾਂਦਾ ਸੀ, ਕੋਈ ਕੋਈ ਬੰਦਾ ਦੇਖਦਾ ਸੀ ਸਭ ਮਰ ਜਾਂਦੇ ਸੀ, ਫਿਰ ਇਹੋ ਜਿਹਾ ਸਮਾਂ ਲੱਗਣਾ, ਸਾਰੇ ਆਬਾਦੀ ਵੱਧ ਜਾਣੀ, ਇੱਥੇ ਬੈਠਣ ਨੂੰ ਥਾਂ ਨਹੀਂ ਸੀ ਰਹਿੰਦਾ, ਇੰਨੇ ਲੋਕ ਆਬਾਦੀ ਹੋ ਜਾਂਦੀ ਸੀ, ਫਿਰ ਇਹੋ ਜਿਹਾ ਕਾਲ ਪੈਣਾ, ਸਾਰਿਆਂ ਨੇ ਮਰ ਜਾਣਾ, ਕਦੇ ਬਾਰਾਂ ਬਾਰਾਂ ਕਦੇ ਕੋਈ ਕੋਈ ਬੰਦਾ ਦਿਖਦਾ ਸੀ, ਇਹੋ ਜਿਹੇ ਸਮੇਂ ਮਾਰਾ ਮੈਂ ਕਈ ਦੇਖੇ ਨੇ ਆਪਣੀ ਉਮਰ ਦੇ ਵਿੱਚ। ਇਉਂ ਸਤ ਸੰਗਤ ਜੀ ਕਬੀਰ ਸਾਹਿਬ ਜੀ ਗਮਤਾ ਦੇ ਸਹਿਤ ਸੀ, ਕਬੀਰ ਸਾਹਿਬ ਨੂੰ ਸਾਰੇ ਚੇਲੇ ਪੁੱਛਦੇ ਨੇ ਜੀ ਕਿਰਪਾ ਕਰਕੇ ਦੱਸੋ, ਜਿਵੇਂ ਦਸਵੇਂ ਪਾਤਸ਼ਾਹ ਨੇ ਫਰਮਾਇਆ। ਕਹਿਣ ਲੱਗੇ ਬੰਦੇ ਤੇਰਾ ਗੁਰੂ ਉਹ ਭਾਈ ਕਬੀਰ ਦੇ ਫਲ ਵਿੱਚ ਹੈ। ਜਦੇ ਹੀ ਸਤਸੰਗ ਜੀ ਦੁੱਖ ਹੋਇਆ, ਕਹਿੰਦਾ ਓਹੋ ਮੇਰਾ ਗੁਰੂ ਕੀੜਾ ਬਣਿਆ ਹੋਇਆ? ਕਹਿੰਦੇ ਲਿਆ ਤੋੜ ਕੇ, ਤੋੜਿਆ ਸਤਸੰਗਤ ਜੀ ਉੱਤੋਂ, ਕਹਿੰਦੇ ਭਰਨੇ ਇਸ ਨੂੰ ਭਰਨਿਆ ਤਾਂ ਵਿੱਚੋਂ ਸੁੰਡ ਬਣਿਆ ਹੋਇਆ। ਕਹਿੰਦੇ ਕੀ ਨਿਸ਼ਾਨੀ ਹੈ? ਕਹਿੰਦੇ ਮਹਾਰਾਜ ਕਹਿੰਦੇ ਬੰਦੇ ਨੂੰ, ਬੰਦਿਆ ਨਾਂ ਲੈ ਕੇ ਆਵਾਜ਼ ਮਾਰ। ਜਦੋਂ ਗੁਰੂ ਜੀ ਕਹਿ ਕੇ ਆਵਾਜ਼ ਮਾਰੀ, ਕਿਰੜ ਕਿਰੜ ਕਰੇ ਸਤਸੰਗਤ ਜੀ, ਭਰੋਸਾ ਆ ਗਿਆ ਕਿ ਮੇਰਾ ਹੀ ਗੁਰੂ ਹੈ, ਚਰਨੀ ਪੈ ਗਿਆ ਦਸਵੇਂ ਪਾਤਸ਼ਾਹ ਦੇ। ਕਹਿੰਦਾ ਮਹਾਰਾਜ ਬਖਸ਼ ਲਓ, ਜਿੱਥੇ ਮੇਰਾ ਭਲਾ ਕਰਨ ਵਾਸਤੇ ਆਏ ਹੋ ਮੇਰੇ ਗੁਰੂ ਦੀ ਵੀ ਕਲਿਆਣ ਕਰਦੇ ਹੋ। ਸਾਧਕ ਸਿੱਧ ਗੁਰੂ ਬਹੁਤ ਚੇਲੇ ਖੋਜ ਫਿਰੇ ਪ੍ਰਮਾਣ, ਗੁਰੂਆਂ ਦੀ ਕਮੀ ਨਹੀਂ ਇਹੋ ਜਿਹਾ ਦੀ, ਚੇਲਿਆਂ ਦੀ ਕਮੀ ਨਹੀਂ, ਸਾਰਿਆਂ ਗੁਰੂ ਚੇਲਿਆਂ ਨੂੰ ਗੁਰੂ ਕੇ ਸਤਸੰਗਤ ਜੀ ਕਲਿਆਣ ਕਰਦੇ, ਮੁਕਤ ਕਰਦੇ, ਇਹ ਆ ਗੁਰੂ ਨਾਨਕ ਦਾ ਘਰ ਹੈ। ਕਹਿੰਦੇ ਮਹਾਰਾਜ ਕੀੜਾ ਕਿਉਂ ਬਣ ਗਿਆ? ਕਹਿੰਦੇ ਭਾਈ ਜਦੋਂ ਮਰ ਰਿਹਾ ਇਹ, ਉਸ ਵੇਲੇ ਇਹ ਫਲ ਦੇ ਵਿੱਚ ਇਹਦੀ ਸੁਰਤੀ ਰਹੇਗੀ, ਮੈਂ ਛਕਣਾ ਸੀ, ਤਾਂ ਇਹ ਸੁੰਡ ਬਣ ਕੇ ਛੱਕ ਰਿਹਾ। ਹੁਣ ਇਹ ਦੀ ਕਲਿਆਣ ਹੋ ਜਾਵੇਗੀ, ਸਾਡੇ ਆਉਣ ਦੀ ਦੇਰ ਸੀ, ਇਹਦਾ ਕੋਈ ਪੂਰਵਲਾ ਤਪ ਮੂਹਰੇ ਆਇਆ ਹੈ। ਇਉਂ ਸਤ ਸੰਗਤ ਜੀ ਕਬੀਰ ਸਾਹਿਬ ਤੋਂ ਪੁੱਛਦੇ ਹਨ, ਚੇਲੇ ਕਿਰਪਾ ਕਰਕੇ ਦੱਸੋ ਜੀ, ਅੱਜ ਸਾਡੇ ਡੇਰੇ ਆਸ਼ਰਮ ਵਿਚ ਸੁੰਨ ਸਰਾਂ ਛਾਂ ਗਈ ਹੈ, ਆਹ ਸਰੀਰ ਪਿਆ ਸਾਡੇ ਜੋਗੀ ਦਾ, ਇਹ ਗਿਆ ਕਿੱਥੇ ਹੈ, ਸਾਨੂੰ ਇਹ ਦੱਸ ਦਿਓ। ਕਬੀਰ ਸਾਹਿਬ ਜੀ ਸਤਸੰਗ ਜੀ ਗਿਆਨਵਾਨ ਦੀ ਅਵਸਥਾ ਦੱਸ ਰਹੇ ਹਨ। ਪੜ੍ਹੋ ਇਹੀ ਸ਼ਬਦ,
ਗਗਨ ਨਗਰ ਇੱਕ ਬੂੰਦ ਨਾ ਵਰਖਾ,
ਬਾਬਾ ਬੋਲਤੇ ਤੇ ਕਹਾਂ ਗਏ। ਹੇ ਜਗਿਆਸੂ, ਹੇ ਜਿੰਨੇ ਜੋਗੀ ਦੇ ਚੇਲੇ ਸੀ ਉਨ੍ਹਾਂ ਨੂੰ ਕਹਿੰਦੇ ਆ, ਭਾਈ ਇਹ ਜਿਹੜਾ ਜੋਗੀ ਬੋਲਦਾ ਸੀ ਇਹ ਕਿੱਥੇ ਗਿਆ, ਤੁਸੀਂ ਇਹੀ ਪੁੱਛਦੇ ਹੋ। ਤੁਸੀਂ ਬੋਲਦੇ ਸੁਣੋ ਕਹਿੰਦੇ ਹੋ ਵੀ ਸਾਨੂੰ ਦੱਸੋ ਕਿੱਥੇ ਗਿਆ। ਗਗਨ ਨਗਰ ਇੱਕ ਬੂੰਦ ਨਾ ਵਰਖਾ। ਹੁਣ ਇਹਦੇ ਦਸਵੇਂ ਦੁਆਰ ਚੋਂ ਲੋਭ ਦੀ ਕੋਈ ਵਾਸ਼ਨਾ ਰੂਪੀ ਇੱਕ ਬੂੰਦ ਨਹੀਂ ਨਿਕਲਦੀ, ਵਾਸ਼ਨਾ ਇਹਦੀਆਂ ਖਤਮ ਹੋ ਚੁੱਕੀਆਂ। ਜਿੱਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ, ਵਾਸ਼ਨਾ ਦਾ ਵਧਿਆ ਹੀ ਬੰਦਾ ਜੂਨਾਂ ਚ ਤੁਰਿਆ ਫਿਰਦਾ। ਜਦੋਂ ਇੱਛਾ ਦਾ ਭਾਵ ਹੋ ਜਾਵੇ ਉਨ੍ਹਾਂ ਚਿਰ ਬਿਰਤੀ ਸੱਚ ਵੀ ਨਾਮ ਚ ਨਹੀਂ ਜੁੜਦੀ। ਨਾਮ ਚ ਜੁੜ ਜੇ ਵਾਸ਼ਨਾ ਹੋ ਜਾਣਾ ਖਤਮ। ਨਾਮ ਪਰਮੇਸ਼ਰ ਨਾਲੋਂ ਵੱਖਰਾ ਨਹੀਂ, ਜਦੇ ਸਤਸੰਗ ਦੀ ਦੀਨਤਾ ਪਾ ਜਾਈਦੀ ਹੈ। ਕੋਈ ਘੜੀ ਕੋਈ ਸੈਂਟਮੈਂਟ ਐਸਾ ਨਹੀਂ ਸੁੱਤਿਆਂ ਪਿਆਂ ਜਾਗਦਿਆਂ ਦਾ ਜਦੋਂ ਮਨ ਵਿਚ ਕੋਈ ਇੱਛਾ ਵਾਸ਼ਨਾ ਨਹੀਂ ਹੈ। ਹਰ ਵੇਲੇ ਹੈ, ਕੋਈ ਚੰਗੀ ਹੈ ਕੋਈ ਮਾੜੀ ਹੈ। ਗਗਨ ਨਗਰ ਇੱਕ ਬੂੰਦ ਨਾ ਵਰਖ ਹੈ, ਇਹ ਚੇਲਿਓ ਕਬੀਰ ਸਾਹਿਬ ਜੀ ਕਹਿੰਦੇ ਜੋਗੀ ਦੀ ਇਸ ਵੇਲੇ ਪਰਾਰਬਦ ਸਮਾਪਤ ਹੈ, ਬ੍ਰਹਮ ਵਿਚ ਲੀਨ ਹੋ ਗਿਆ। ਇਹਦੇ ਦਸਵੇਂ ਦੁਆਰ ਜਿਹੜਾ ਲੋਭ ਦਾ ਅੰਸ਼ ਸੀ ਨਾ, ਉਹ ਨਹੀਂ ਸੀ। ਲੋਭ ਦੁਆਰਾ ਹੀ ਬੂੰਦ ਨੇ ਡਿੱਗਣਾ ਸੀ ਵਾਸ਼ਨਾ ਜੀ ਨੇ, ਵਾਸ਼ਨਾ ਦੀ ਬੂੰਦ ਇੱਕ ਨਹੀਂ ਰਹੀ। ਨਾਦ ਕਹਾਂ ਜੋ ਸਮਾਨਾ, ਨਾਦ ਜਿਹੜਾ ਸੀ ਨਾ ਉਹ ਜਿਹੜੇ ਬਾਜੇ ਸੁਣਦਾ ਸੀ, ਜਿਹਦਾ ਨਹੀਂ ਹੈ ਆਦ ਵਾਹਿਗੁਰੂ ਦਾ, ਉਹਦੇ ਵਿਚ ਇਹ ਸਮਾ ਗਿਆ ਹੈ। ਇਸ ਵੇਲੇ ਨਾਦ ਹੁੰਦਾ ਸ਼ਬਦ ਦਾ ਨਾਂ, ਬੋਲੀ ਦਾ ਤਾਂ ਜੇ ਕਿਸੇ ਨਾਲ ਮੋਹ ਹੋਵੇ, ਇਹਦੇ ਅੰਦਰ ਮੋਹ ਨਹੀਂ ਰਿਹਾ। ਬੋਲੀ ਦਾ ਤਾਂ ਇੱਕ ਦੂਜੇ ਦੇ ਨਾਲ ਜੇ ਕਿਸੇ ਨਾਲ ਮੋਹ ਹੁੰਦਾ, ਜੇ ਮੋਹ ਨਹੀਂ ਤਾਂ ਕਿਸੇ ਨੂੰ ਬੁਲਾਈ ਦਾ ਹੀ ਤੋਰ ਕੇ ਲੰਘ ਜਾਈਦਾ ਹੈ। ਉਹ ਜਿਹੜਾ ਮੋਹ ਵੀ ਸਮਾ ਗਿਆ ਇਹਦੇ ਅੰਦਰੋਂ, ਲੋਭ ਵੀ ਨਹੀਂ ਰਿਹਾ ਹੈ।
ਨਾਦ ਕਹਾ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧੋ,
ਭਾਈ ਤੁਹਾਨੂੰ ਦੱਸਦੇ ਹਾਂ ਜੋ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਪਰਮੇਸ਼ਰ ਮਾਧੋ ਹੈ।
ਪਰਮਹੰਸ ਦੇ ਸਿਧਾਨਾ,
ਇਹ ਪਰਮਹੰਸ ਜੀ ਨੇ, ਇਹ ਵੱਡੇ ਹੰਸਾਂ ਵਰਗੇ ਹਨ। ਜਿਵੇਂ ਹੰਸ ਦੀ ਚੁੰਝ ਦੇ ਅੰਦਰ ਖਟਿਆਈ ਹੁੰਦੀ ਹੈ, ਦੁੱਧ ਨੂੰ ਸੁਹਾ ਦੇਵੇ ਫੁੱਟ ਅੱਡ ਹੋ ਜਾਂਦੇ, ਪਾਣੀ ਅੱਡ, ਫੁੱਟ ਚੁੱਗ ਲੈਂਦਾ ਪਾਣੀ ਤਿਆਗ ਦਿੰਦਾ। ਇਹਨੇ ਬਿਰਤੀ ਆਪਣੀ ਦੇ ਨਾਲ, ਬਿਰਤੀ ਹੋਈ ਚੁੰਝ ਹੈ ਮਾਇਆ ਜਿਹੜੀ, ਜਿਹਦੀਆਂ ਵਾਸ਼ਨਾ ਉਠਾਉਣੀਆਂ ਸੀ ਮਾਇਆ ਨੂੰ ਮਿੱਥਿਆ ਕਰ ਦਿੱਤਾ, ਔਰ ਬ੍ਰਹਮ ਦੀ ਅੰਸ ਲੈ ਲਈ, ਉਹਦੇ ਵਿਚ ਸਮਾ ਗਿਆ ਹੈ ਤੁਹਾਡਾ ਜੋਗੀ। ਜਾਣਾ ਇਹਨੇ ਕਿੱਥੇ ਸੀ, ਨਾ ਕਿਸ ਆਏ ਵੋ ਨਾ ਕਿਸ ਜਾਏ ਵੋ, ਰਾਮ ਕੀ ਦੁਹਾਈ ਰਾਮਾਨੰਦ ਨੇ ਕਿਹਾ ਹੈ। ਆਉਣ ਜਾਣਾ ਬ੍ਰਹਮ ਗਿਆਨੀ ਦਾ ਨਹੀਂ ਹੁੰਦਾ ਹੈ। ਇਸ ਵੇਲੇ ਪਰਮੇਸ਼ਰ ਵਿਚ ਲੇ ਸਿਧਾਨਾ, ਆਪਣੇ ਸਰੂਪ ਨੂੰ ਜਿਹੜਾ ਆਤਮਾ ਸੀ, ਇਹ ਨਾ ਹੋਈ ਇਸ ਤੇ ਪਰੇ ਸੱਤ ਹੈ ਸੋਈ। ਉਹ ਜਿਹੜਾ ਤਿੰਨਾਂ ਦੇਹਾਂ ਦਾ, ਤਿੰਨਾਂ ਜਾਗਰਤ ਸੁਪਨ ਸੁਖੋਵਤ ਅਵਸਥਾ ਦਾ ਸਾਖੀ ਹੈ, ਉਹ ਸਰੂਪ ਨੂੰ ਲੈ ਕੇ ਬ੍ਰਹਮ ਵਿਚ ਲੇ ਸਿਧਾਨਾ, ਬ੍ਰਹਮ ਵਿਚ ਲੀਨ ਹੋ ਗਿਆ ਹੈ।
ਬਾਬਾ ਬੋਲਤੇ ਤੇ ਕਹਾ ਗਏ,
ਤਾਂ ਤੁਹਾਨੂੰ ਦੱਸਦੇ ਆ ਉਹਦੇ ਬੋਲ ਹੁਣ ਕਿੱਥੇ ਸੀ, ਉਹ ਤਾਂ ਬ੍ਰਹਮ ਵਿਚ ਲੀਨ ਹੋ ਗਿਆ।
ਦੇਹੀ ਕੇ ਸੰਗ ਰਹਤੇ,
ਜਿੰਨਾ ਚਿਰ ਉਹ ਦੇਹੀ ਦੇ ਨਾਲ ਰਹਿੰਦਾ ਸੀ,
ਸੁਰਤ ਮਾਹੇ ਜੋ ਨਿਰਤੇ ਕਰਤੇ,
ਉਹ ਸੁਰਤੀ ਦੇ ਅੰਦਰ, ਹੁਣ ਤਾਂ ਬੇਸੁਰਤ ਹੈ, ਉਹ ਸੁਰਤੀ ਦੇ ਅੰਦਰ ਨਿਰਣੇ ਕਰਦਾ ਹੁੰਦਾ ਸੀ ਕਿ ਸਰਗੁਣ ਸਰੂਪ ਇਹੋ ਜਿਹਾ ਪਰਮੇਸ਼ਰ ਦਾ ਅਵਤਾਰ ਧਾਰ ਕੇ ਭਲਾ ਕਰਦਾ ਲੋਕਾਂ ਦਾ, ਨਿਰਾਕਾਰ ਸਰੂਪ ਐਸਾ ਹੈ, ਇਹ ਨਿਰਣੇ ਸਤ ਸਾਦੇ ਕਰਦਾ ਹੁੰਦਾ ਸੀ।
ਕਥਾ ਵਾਰਤਾ ਕਹਤੇ,
ਕਥਾ ਵਾਰਤਾ ਕਹਿੰਦਾ ਹੁੰਦਾ ਸੀ, ਉਹ ਹੁਣ ਕਥਾ ਵਾਰਤਾ ਦਾ ਅਭਾਵ ਹੋ ਗਿਆ ਹੈ।
ਰਹਾਓ ਬਜਾਵਨ ਹਾਰੋ ਕਹਾ ਗਯੋ,
ਬਜਾਵਨ ਹਾਰੋ, ਦੇਹ ਨੂੰ ਬਜਾਉਣ ਵਾਲੇ ਕਿਹੜੇ ਸੀ, ਪ੍ਰਾਣ ਸੀ, ਇਹੀ ਦੇਈ ਫਿਰਦੇ ਸੀ, ਉਹ ਕਿੱਥੇ ਗਏ।
ਜਿਹਨੇ ਉਹ ਮੰਦਰ ਕੀਨਾ,
ਜਿਨ੍ਹਾਂ ਨੇ ਆ ਜਿਹੜਾ ਸੰਸਾਰ ਰੂਪੀ ਮੰਦਰ ਵੀ ਕੀਤਾ ਹੋਇਆ, ਸਰੀਰ ਮੰਦਰ ਵੀ ਹੈ, ਇਹ ਸਵਾਸਾਂ ਦੇ ਆਸਰੇ ਤੁਰਿਆ ਫਿਰਦਾ, ਸਵਾਸ ਖਤਮ ਹੋ ਗਏ ਹਨ,
ਸਾਖੀ ਸ਼ਬਦ ਸੁਰਤ ਨਹੀਂ ਉਪਜਾ,
ਹੁਣ ਕੀ ਹੋ ਗਿਆ, ਸੁਰਤੀ ਨਹੀਂ ਉੱਥੇ ਹੈ, ਸੁਰਤੀ ਬ੍ਰਹਮਾਕਾਰ ਹੋ ਗਈ ਹੈ। ਸਾਖੀ ਸਿੱਖਿਆ, ਸਾਖੀ ਚੇਤਨ, ਨਾਲੇ ਬ੍ਰਹਮ ਦੋਨੋਂ ਵੱਖਰੇ ਵੱਖਰੇ ਨਹੀਂ ਰਹੇ। ਜਿਉਂ ਜਲ ਮੈਂ ਦਿਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨਾ। ਸਾਖੀ ਚੇਤਨ ਜੀਵ ਨੂੰ ਕਹਿੰਦੇ ਐ, ਜਿਹੜੀ ਜੀਵ ਦੀ ਅਸਲੀ ਅੰਸ਼ ਹੈ ਨਾ ਉਹਨੂੰ ਆਤਮਾ ਕਹਿੰਦੇ, ਸਾਖੀ ਚੇਤਨ ਕਿਹਾ ਜਾਂਦਾ। ਔਰ ਬ੍ਰਹਮ ਸ਼ਬਦ ਸੱਚ ਨਹੀਂ, ਬ੍ਰਹਮ ਦਾ ਨਾਂ ਹੈ। ਦੋਨੋਂ ਅਭੇਦ ਹੋ ਗਏ ਇੱਥੇ।
ਤੇਜ ਸਭ ਲੀਨਾ,
ਅਗਿਆਨ ਦਾ ਜਿਹੜਾ ਤੇਜ ਸੀ ਨਾ, ਅਗਿਆਨ ਕਰਕੇ ਜਨਮ ਲੈਂਦਾ ਸੀ, ਗਿਆਨ ਨੇ ਉਹਦਾ ਤੇਜ ਪ੍ਰਤਾਪ ਖਿੱਚ ਦਿੱਤਾ, ਸੂਰ ਦਿੱਤਾ, ਪ੍ਰਕਾਸ਼ ਹੋ ਗਿਆ, ਹਨੇਰਾ ਖਤਮ ਕਰ ਦਿੱਤਾ ਹੈ।
ਰਬਨਾਨਾ ਵਿਕਲ ਭੈ ਸੰਗ ਤੇਰੇ,
ਹੁਣ ਜਿਹੜੇ ਇੰਦਰੀਏ ਸੀਗੇ ਉਹ ਹੁਣ ਕਲਪਨਾ ਤੋਂ ਰਹਿਤ ਹੋ ਗਏ, ਬ੍ਰਹਮਾਕਾਰ ਬਿਰਤੀ ਹੋ ਗਈ।
ਇੰਦਰੀ ਕਾ ਬਲ ਥਾਕਾ,
ਇੰਦਰੀਆਂ ਦਾ ਵੀ ਬਲ ਥੱਕ ਗਿਆ ਉੱਥੇ ਇੰਦਰੀਆਂ ਤੋਂ। ਇੰਦਰੀਆਂ ਪਿਆ ਜਰਥਾ ਜਰਥਨ ਪਰੂ ਪਿਆ ਮਨਾ ਮਨ ਸਸਤੂ ਬੁੱਧੀ ਬਧੇਰ ਆਤਮਾ ਮਹਾਨ ਪਰਾ। ਇੰਦਰੀਆਂ ਤੋਂ ਵੀ ਪਰੇ ਅਗਮ ਗੋਚਰ ਉੱਥੇ ਜੋਗੀ ਜੀ ਪਹੁੰਚ ਗਏ ਹਨ।
ਚਰਨ ਰਹੇ ਕਰ ਢਰਕ ਪਰੇ ਹੈ,
ਚਰਨ ਸਥੂਰ ਸੀ, ਹੱਥ ਵੀ ਇੱਥੇ ਹੀ ਰਹਿ ਗਏ।
ਮੁਖੋ ਨਾਨਕ ਸਾਹਿਬ ਆਤਾ,
ਹੁਣ ਮੁਖੋ ਗੁਜਾਇਸ਼ ਨਹੀਂ, ਰਸਨਾ ਵੀ ਨਹੀਂ ਬੋਲਦੀ ਹੈ।
ਆਕੇ ਪੰਜ ਦੂਤ ਸਭ ਤਸਕਰ,
ਉਹ ਜਿਹੜੇ ਚੋਰ ਸੀ ਲੋਕਾਂ ਨੂੰ ਤੰਗ ਕਰਨ ਵਾਲੇ ਪੰਜ, ਉਹ ਵੀ ਜੋਗੀ ਦੇ ਅਭਾਵ ਹੋ ਗਏ।
ਆਪ ਆਪਣੇ ਭਰਮਤੇ,
ਉਹ ਆਪੋ ਆਪਣੇ ਵਿਸ਼ਿਆਂ ਵੱਲ ਨੂੰ ਭਰਮ ਤੋਂ ਹਟ ਗਏ।
ਥਾਕਾ ਮਨ ਕੁੰਚਰ ਔਰ ਥਾਕਾ,
ਉਹ ਮਨ ਸੀ ਜਿਹੜਾ ਉਹ ਵੀ ਅਭੇਦ ਹੋ ਗਿਆ, ਅਗਿਆਨ ਕਾਲ ਵਿਚ ਸੀਗਾ, ਨਹੀਂ ਤਾਂ ਉਹ ਵੀ ਖਤਮ ਹੈ।
ਤੇਜ ਸੂਤ ਧਰ ਰਮਤੇ,
ਕੀ ਮਨ ਉੱਥੇ ਨਹੀਂ, ਉਹਨੂੰ ਕਹਿੰਦੇ ਅਮਨ ਬਸਦਾ ਸਤ ਸੰਗਤ ਜੀ। ਅੰਤਰ ਸੁਣਨ ਬਾਹਰ ਸੁਣਨ, ਤ੍ਰਿਪਨ ਸੁਣਨ ਸੁਣਨ, ਚੌਥੇ ਸੁਣਨੇ ਜੋਰਨਾ ਜਾਣੇ ਤਾਂ ਕੋ ਪਾਪ ਨਾ ਪੁੰਨੰ। ਜੇ ਸਤ ਸੰਗਤ ਜੀ ਦੀਵਾ ਜਗਦਾ ਹੋਵੇ, ਦੁਪਹਿਰ ਦਾ ਸੂਰਜ ਚੜ ਜੇ, ਦੀਵਾ ਹੁੰਦਾ ਤਾਂ ਜਗਦਾ ਪਰ ਦਿਸਦੀ ਨੀ ਲਾਟ ਉਹਦੀ। ਮਨ ਹੁੰਦਾ ਹੈ ਪਰ ਮਨ ਸਤ ਨਹੀਂ, ਬ੍ਰਹਮ ਲੀਨ ਹੋ ਜਾਂਦਾ, ਉੱਥੇ ਪ੍ਰਤੀਤ ਨਹੀਂ ਹੁੰਦਾ ਕਿ ਮਨ ਹੈਗਾ ਕਿ ਨਹੀਂ। ਜਿਵੇਂ ਦੀਵਾ ਨਹੀਂ ਪ੍ਰਤੀਤ ਹੁੰਦਾ ਦੁਪਹਿਰ ਦੇ ਸੂਰਜ ਦੇ ਚੰਨ ਨੇ, ਬਈ ਜਗਦਾ ਕਿ ਨਹੀਂ, ਜਗਦਾ ਹੁੰਦਾ ਹੀ ਹੈ। ਇਸੇ ਤਰ੍ਹਾਂ ਮਨ ਦੀਨਤਾ ਪਾ ਜਾਂਦਾ ਹੈ। ਪੜੋ ਇਹੀ ਪੰਗਤੀ,
ਥਾਕਾ ਮਨ ਕੁੰਚਰ ਔਰ
ਥਾਕਾ, ਇਹ ਜਿਹੜਾ ਹੰਕਾਰੀ ਮਨ ਸੀ ਹਿਰਦੇ ਸਾਰਾ, ਇਹ ਵੀ ਥੱਕ ਗਿਆ ਫੁਰਨੇ ਕਰਨੋ।
ਤੇਜ ਸੂਤ ਧਰ ਰਮਤੇ,
ਉਹ ਤੇਜ ਸਤਸੰਗ ਜਿਹੜਾ ਸੀ ਨਾ ਪਰਮੇਸ਼ਰ ਦਾ ਪ੍ਰਕਾਸ਼ ਰੂਪ ਦਾ, ਉਹਦੇ ਚ ਰਮਨ ਕਰ ਗਿਆ ਜੋਗੀ, ਅਭੇਦ ਹੋ ਗਿਆ।
ਮ੍ਰਿਤਕ ਭੈ ਦਸਾ ਬੰਦ ਛੁਟੇ,
ਸਾਰੇ ਬੰਧਨ ਛੁੱਟ ਗਏ। ਬੰਧਨਾ ਕਰਕੇ ਜੀਵ ਹੰਗਤਾ ਮੰਗਤਾ ਕਰਕੇ ਆਉਂਦਾ, ਇਸ ਵੇਲੇ ਸਾਰੇ ਇੰਦਰੀਆਂ ਦਾ ਭਾਵ ਹੋ ਗਿਆ ਹੈ।
ਮਿੱਤਰ ਭਾਈ ਸਭ ਛੋਰੇ,
ਦਸੋ ਦਸਾਂ ਜਿੰਨੇ ਸਬੰਧੀ ਸੀ ਸਭ ਸੰਬੰਧ ਚੱਕਿਆ ਗਿਆ, ਮਿੱਤਰ ਭਾਈ ਵੀ ਛੁੱਟ ਗਏ।
ਕਹਿਤ ਕਬੀਰਾ ਜੋ ਹਰ ਧਿਆਵਾ,
ਇਉਂ ਚੇਲਿਆਂ ਨੂੰ ਉਪਦੇਸ਼ ਦਿੱਤਾ, ਜਿਹੜਾ ਭਾਈ ਹਰੀ ਨੂੰ ਧਿਆਵੇਗਾ ਤੁਹਾਡੇ ਗੁਰੂ ਵਾਂਗੂ,
ਜੀਵਤ ਬੰਧਨ ਤੋਰੇ,
ਉਹ ਜਿਉਂਦਾ ਜਿਉਂਦਾ ਜੀਵਨ ਮੁਕਤੀ ਪਾ ਲਵੇਗਾ। ਜੀਵਨ ਮੁਕਤ ਆਖੀ ਹੈ ਪਰ ਜੀਵੈ ਮਰੀਆ, ਉਹ ਜੀਵਨ ਮੁਕਤੀ ਗੁਰੂ ਘਰ ਬੇਸਾ ਚੰਗੇ ਜੀ, ਵਿਦੇਹ ਮੁਕਤੀ, ਜੀਵਨ ਮੁਕਤੀ, ਕੈਵਲ ਮੁਕਤੀ, ਇਹ ਮੁਕਤੀਆਂ ਸਲੋਕ ਸਰੂਪ ਸਮੀਪ ਸਜੋਜ ਚੌ ਮੁਕਤੀਆਂ ਤੋਂ ਵੱਖਰੀਆਂ ਐਸ ਘਰ ਵਿਚ ਮਿਲਦੀਆਂ। ਜੇ ਕੋਈ ਕਹੇ ਵੀ ਪਹਿਲਾਂ ਕਿਤੇ ਲੋਕ ਮੁਕਤ ਨਹੀਂ ਸੀ ਹੁੰਦੇ, ਗੁਰੂ ਨਾਨਕ ਦੇਵ ਜੀ ਨੇ ਮੁਕਤ ਕੀਤੇ ਐ, ਇਹ ਮੁਕਤੀਆਂ ਨਹੀਂ ਸੀ ਸਤਸੰਗ ਜੀ ਪਹਿਲਾਂ ਮਿਲਦੀਆਂ। ਵਿਕੁੰਠ ਵਿਚ ਚਲੇ ਜਾਣ, ਭਗਵਾਨ ਦਾ ਰੂਪ ਧਾਰ ਲੈਣਾ, ਉਹਦੇ ਜਿੰਨੀ ਤਾਕਤ ਪ੍ਰਾਪਤ ਹੋ ਜਾਣੀ ਭਗਵਾਨ ਜਿੰਨੀ, ਪਰ ਰਹਿੰਦੇ ਸੀ ਵੱਖ, ਜੂਨਾਂ ਚੋਂ ਸਤਸੰਗ ਜੀ ਛੁੱਟ ਜਾਂਦੇ ਸੀ। ਲੇਕਿਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਤਸੰਗ ਜੀ ਇਹ ਮੁਕਤੀਆਂ ਖਾਲਸੇ ਨੂੰ ਗੁਰਸਿੱਖਾਂ ਨੂੰ ਬਖਸ਼ੀਆਂ।
ਆਸਾ ਇੱਕ ਤੁਕੇ ਚਾਰ,
ਇਹ ਸਤਸੰਗ ਜੀ ਇੱਥੇ ਤੱਕ ਨੌ ਸ਼ਬਦ ਸੀ ਇਹ ਪੰਜ ਪਦਿਆਂ ਦੇ, ਦੋ ਦੋ ਤੁਕਾਂ ਵਾਲੇ ਸਤਸੰਗ ਜੀ ਪੰਜ ਸ਼ਬਦ ਪੂਰੇ ਹੋ ਗਏ। ਹੁਣ ਆਸਾ ਰਾਗ ਜਿਵੇਂ ਚੱਲ ਰਿਹਾ, ਕਬੀਰ ਸਾਹਿਬ ਦੇ ਸ਼ਬਦ ਪੰਜ ਪੂਰੇ, ਚਾਰ ਰਹਿ ਗਏ, ਇਹ ਚਾਰ ਸਤਸੰਗ ਇੱਕ ਤੁਕੇ ਆਉਣਗੇ। ਪੌੜੀਆਂ ਪੰਜ ਹੀ ਹੋਣਗੀਆਂ, ਇੱਕ ਇੱਕ ਤੁਕਿਆਂ ਦੀਆਂ ਆਉਣਗੀਆਂ ਪੰਜ ਪੌੜੀਆਂ, ਤਾਂ ਕਹਿ ਰਹੇ ਲਿਖਿਆ ਹੈ ਇੱਥੇ।
ਸਿਰਪਨੀ ਤੇ ਉੱਪਰ ਨਹੀਂ ਬਲੀਆ,
ਕਬੀਰ ਸਾਹਿਬ ਜੀ ਸਤਸੰਗ ਜੀ ਆਪਣੀ ਸੰਗਤ ਬੈਠੇ ਕਥਾ ਵਾਰਤਾ ਕਰ ਰਹੇ ਸੀ, ਜਦ ਨੂੰ ਉੱਥੇ ਇੱਕ ਸਫੜੀ ਨਿਕਲੇ ਆਈ, ਇਧਰੋਂ ਕਿਧਰੋਂ ਸਤਸੰਗ ਜੀ ਆ ਗਈ। ਜਦੋਂ ਸਰੋਤਿਆਂ ਨੇ ਦੇਖਿਆ ਸਾਰੇ ਡਰ ਕੇ ਉੱਠ ਖੜੇ, ਕਹਿੰਦੇ ਸਪਣੀ ਆ ਗਈ ਜੀ, ਸਪਣੀ ਆ ਗਈ, ਸਭ ਨੂੰ ਕਥਾ ਭੁੱਲ ਗਈ। ਕਬੀਰ ਸਾਹਿਬ ਜੀ ਕਹਿੰਦੇ ਭਾਈ ਸ਼ਾਂਤੀ ਧਾਰੋ, ਇਹ ਸਪਣੀ ਕੁਛ ਨੀ ਤੁਹਾਡਾ ਵਿਗਾੜਦੀ, ਕੀ ਪਤਾ ਇਹ ਕਿਉਂ ਆਈ ਹੈ, ਇਹਦਾ ਭਲਾ ਹੋਣਾ ਕੋਈ ਪੂਰਵਲੇ ਜਨਮ ਦੀ ਭਗਤ ਨਹੀਂ ਹੋਊਗੀ। ਤੁਸੀਂ ਇਹਦੇ ਵਰਨਾ ਤੱਕੋ, ਜਿਹੜੀ ਸਪਣੀ ਤੁਹਾਨੂੰ ਡਸੀ ਹੋਈ ਹੈ ਉਹ ਤੋਂ ਬਚਾਓ, ਉਹਦੀ ਜ਼ਹਿਰ ਉਤਾਰੋ, ਅੱਗੇ ਵਾਸਤੇ ਤੁਹਾਨੂੰ ਡਸ ਨਾ ਜਾਵੇ। ਸਭ ਤੋਂ ਵੱਡੀ ਮਾਇਆ ਸਪਣੀ ਹੈ, ਜਿਹਨੇ ਸਾਰਿਆਂ ਨੂੰ ਡੰਗਿਆ ਹੋਇਆ ਹੈ। ਸਰਪਣੀ ਸਰਪਣੀ ਕਿਆ ਕਰੋ ਭਾਈ, ਜਿਨ ਸਾਚ ਪਛਾਣਿਆ ਤਿਨ ਸਰਪਣੀ ਖਾਈ। ਇਹ ਪੰਕਤੀਆਂ ਨੇ ਗਾਹਾਂ ਭਾਈ ਸਪਣੀ ਨਿਕਲਿਆ ਆਈ ਸਪਣੀ ਨਿਕਲਿਆ ਆਈ ਇਹ ਕਿਉਂ ਕਰਦੇ ਹੋ ਲੋ ਤੁਹਾਨੂੰ ਦੱਸੀ ਆ ਸਪਣੀ ਕਿਹੜੀ ਆ ਬੋਲੋ ਪੰਕਤੀ
ਸਪਣੀ ਤੇ ਉਪਰ ਨਹੀਂ ਬਲੀਆ
ਸਰਪਣੀ ਤੇ ਉਪਰ ਨਹੀਂ ਬਲੀਆ ਮਾਇਆ ਸਭ ਤੋਂ ਵੱਡੀ ਸਰਪਣੀ ਹੈ ਇਹ ਤੋਂ ਉਪਰ ਇਕ ਵਾਹਿਗੁਰੂ ਹੀ ਬਲੀ ਹੈ ਨਹੀਂ ਹੋਰ ਜਿਤਨੇ ਪੀਰ ਪੈਗੰਬਰ ਅਵਤਾਰ ਨੇ ਦੁਨੀਆਂ ਦੇ ਲੋਕ ਨੇ ਕੋਈ ਮਾਇਆ ਤੋਂ ਬਲੀ ਨਹੀਂ ਹੈ ਮਾਇਆ ਸਭ ਤੋਂ ਵੱਡੀ ਬਲ ਵਾਲੀ ਹੈ
ਜਿਨ ਬ੍ਰਹਮਾ ਬਿਸਨ ਮਹਾਦੇਵ ਚਲਿਆ
ਲੋ ਭਾਈ ਕਥਾ ਕਰਦੇ ਕਰਦੇ ਕਬੀਰ ਸਾਹਿਬ ਕਹਿੰਦੇ ਪ੍ਰੇਮੀਓ ਸਰੋਤਿਓ ਸੁਣ ਲੋ ਜਿਸ ਨੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ ਤਿੰਨੇ ਸਾਧ ਤਰਜੀਤ ਸੇਠੀ ਦੇ ਉਤਪਤ ਲੈਤਾ ਪਾਲਣਾ ਕਰਨ ਵਾਲੇ ਨੇ ਜੇ ਕਹੀਏ ਤਾਂ ਹਿੰਦੂ ਫਿਲਾਸਫੀ ਹੈ ਇਕ ਕੰਮ ਆਈ ਜੁਗਤ ਵੀ ਆਈ ਤਿੰਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਵਾਨ ਇਹ ਪੌੜੀਆਂ ਨੂੰ ਕਿੱਥੇ ਲਕੋਲਾਂਗੇ ਅਸੀਂ ਬਈ ਮਾਇਆ ਦੀ ਸਤਸੰਗੀ ਮਾਇਆ ਸੱਤਾ ਪਾ ਕੇ ਬ੍ਰਹਮ ਦੀ ਤਿਰਗੁਣ ਰੂਪ ਹੋ ਰਹੀ ਹੈ ਇਹ ਤਿਰਗੁਣੀ ਦੇਵਤੇ ਹਨ ਰਜਗੁਣ ਤਮਗੁਣ ਸਤਗੁਣ ਕਹੀਏ ਇਹ ਤੇਰੀ ਸਮਾਇਆ ਇੱਥੇ ਧਰਮਾਂ ਦੀ ਵੰਡ ਨਹੀਂ ਇੱਥੇ ਸਤਸੰਗੀ ਗੁਰੂ ਘਰ ਦੇ ਅੰਦਰ ਕਿਸੇ ਨੂੰ ਭਾਉਂਦੀ ਹੈ ਗੁਰੂ ਸਿਧਾਂਤ ਨੂੰ ਦੇਖ ਰਿਹਾ ਸੋ ਆਪ ਜੀ ਕਹਿੰਦੇ ਹਨ ਇਹ ਜਿਹੜੇ ਤਿੰਨੇ ਦੇਵਤੇ ਨੇ ਪਰਮੇਸ਼ਰ ਨੇ ਭਾਈ ਇਨ੍ਹਾਂ ਦੀ ਡਿਊਟੀ ਲਾਈ ਹੋਈ ਹੈ ਬ੍ਰਹਮਾ ਉਤਪਤੀ ਕਰਦਾ ਵਿਸ਼ਨੂੰ ਪਾਲਣਾ ਕਰਦਾ ਸ਼ੰਕਰ ਜੀ ਲੈਤਾ ਕਰਦੇ ਐ ਤਾਂ ਕਹਿੰਦੇ ਹਨ ਜਿਸ ਮਾਇਆ ਨੇ ਤਿੰਨੇ ਦੇਵਤਿਆਂ ਨੂੰ ਡੰਗ ਦਿੱਤਾ ਹੈ ਕਾਹਤੇ ਨਹੀਂ ਆਪਾਂ ਨੂੰ ਮਹਾਰਾਜ ਜੀ ਨੇ ਪੂਜਾ ਚ ਲਾਇਆ ਨਹੀਂ ਤਾਂ ਕਹਿੰਦੇ ਭਾਈ ਬ੍ਰਹਮਾ ਨੂੰ ਧਿਆਰਿਆ ਕਰਿਓ ਵਿਸ਼ਨੂੰ ਜੀ ਨੂੰ ਜਾਂ ਸ਼ੰਕਰ ਜੀ ਨੂੰ ਪੂਜਿਆ ਕਰੋ ਆਪ ਜੀ ਨੇ ਵਾਹਿਗੁਰੂ ਦੇ ਲੜ ਖਾਲਸੇ ਨੂੰ ਲਾਇਆ ਹੈ ਦਸਾਂ ਜੋਤਾਂ ਚ ਵਰਤ ਕੇ ਆਪ ਤਾਂ ਨਹੀਂ ਕਹਾਇਆ ਕੁਛ ਵਾਹਿਗੁਰੂ ਦਾ ਨਾਮ ਜਪਾਇਆ ਜੇ ਜੇ ਭਏ ਪਹਿਲ ਅਵਤਾਰਾ ਆਪ ਤੈਨੂੰ ਜਾ ਪਹੁੰਚਾਰਾ ਜਿਹੜੇ ਪਹਿਲਾਂ ਅਵਤਾਰ ਹੋਏ ਸਾਰਿਆਂ ਨੇ ਆਪੋ ਆਪਣਾ ਨਾਂ ਜਪਾਇਆ ਪਰ ਜਾ ਕੋਲ ਕੋਈ ਲਕੋ ਨਹੀਂ ਫਿਰ ਆਪਣਾ ਨਾਂ ਤਾਂ ਜਪਾਉਣਾ ਹੀ ਸੀ ਹੋਰ ਥੱਲੇ ਨੂੰ ਗਿਰ ਗਏ ਆਪਣੀਆਂ ਘਰ ਵਾਲੀਆਂ ਵੀ ਨਾਲ ਹੀ ਠੋਕਤੀਆਂ ਸੀਤਾ ਰਾਮ ਸੀਤਾ ਰਾਮ ਸੀਤਾ ਰਾਮ ਮੰਦਰਾਂ ਚੋਂ ਵਾਦਾਂ ਆਉਂਦੀਆਂ ਰਾਧੇ ਰਵਣ ਰਾਧੇ ਕ੍ਰਿਸ਼ਨ ਰਾਧੇ ਰਵਣ ਰਾਧੇ ਕ੍ਰਿਸ਼ਨ ਉਹ ਰਾਧਕਾ ਹੀ ਪ੍ਰਧਾਨ ਹੋ ਗਈ ਇੱਥੇ ਕਦੇ ਕਿਹਾ ਮਾਤਾ ਸੁਲੱਖਣੀ ਧੰਨ ਹੈ ਮਾਤਾ ਸਾਹਿਬ ਦੇਵਾਂ ਦੀ ਧੰਨ ਨੇ ਸਾਰੀਆਂ ਆਪਾਂ ਸ਼ਰਧਾਲੂਆਂ ਦੇ ਅੰਦਰ ਥਾਂ ਹੈ ਭਾਵਨਾ ਮਾਤਾ ਜੀ ਹੋਏ ਕਰਗੀਧਰ ਪਾਤਸ਼ਾਹ ਦਸਾਂ ਜੋਤਾਂ ਚ ਵਰਤੇ ਗੁਰੂ ਨਾਨਕ ਦੇਵ ਜੀ ਭਾਵਨਾ ਪੂਰੀ ਹੈ ਲੇਕਿਨ ਜਾਪ ਆਪਾਂ ਭਾਈ ਵਾਹਿਗੁਰੂ ਦਾ ਜਪਦੇ ਹਾਂ ਇਹ ਵਿਲੱਖਣਤਾ ਹੀ ਇਹ ਸਿਫਤ ਹੈ ਇਸ ਘਰ ਦੇ ਅੰਦਰ ਮਹਾਰਾਜ ਜੀ ਨੇ ਆਪਣਾ ਨਾਮ ਨਹੀਂ ਜਪਾਇਆ ਵਾਹਿਗੁਰੂ ਦਾ ਜਪਾਇਆ ਨਾਲ ਹੀ ਹੋਮੈ ਨੂੰ ਦਿੱਤਾ ਸਤਸੰਗ ਜੀ ਜਮਾਂ ਹੀ ਸਫਾਈ ਦਪੇਟ ਦਿੱਤੀਆਂ ਆਉਣ ਨਹੀਂ ਦਿੱਤੀ ਜਿਹੜੀ ਜੂਨਾਂ ਚ ਪਾਉਂਦੀ ਹੈ ਹੋਮੈ ਹੋਰਾਂ ਧਰਮਾਂ ਦੇ ਅੰਦਰ ਹੋਮੈ ਫੁੱਟ ਫੁੱਟ ਪੈਂਦੀ ਇਸ ਘਰ ਦੇ ਅੰਦਰ ਜੋ ਵੀ ਪ੍ਰੇਮੀ ਆਉਣ ਲੱਗ ਜਾਂਦਾ ਨਿਮਰਤਾ ਪਹਿਲਾਂ ਹੀ ਧਾਰ ਲੈਂਦਾ ਨਾ ਭਾਈ ਮੈਂ ਤਾਂ ਸੰਗ ਦੀ ਧੂੜੀ ਹਾਂ ਐਵੇਂ ਨੀ ਰਸਨਾ ਤੇ ਚੜਿਆ ਹੋਇਆ ਜਿਹਦੇ ਗੁਰੂ ਚ ਭਾਈ ਨਿਮਰਤਾ ਨਾ ਉਹਦੇ ਸਿੱਖਾਂ ਵਿਚ ਵੀ ਨਿਮਰਤਾ ਆਵੇਗੀ ਸੋ ਸਤਸੰਗ ਜੀ ਇਸ ਕਰਕੇ ਜਿੰਨੇ ਪਹਿਲਾਂ ਅਵਤਾਰ ਹੋਏ ਉਨ੍ਹਾਂ ਨੇ ਹੋਮੈ ਦੇ ਸਹਿਤ ਆਪਣਾ ਨਾਮ ਜਪਾਇਆ ਗੁਰੂ ਨਾਨਕ ਦੇਵ ਸਾਹਿਬ ਜੀ ਜਦੋਂ ਪ੍ਰੇਮੀ ਆਉਂਦੇ ਕਿਰਪਾ ਦੇਸ਼ੀ ਕਰੋ ਜੀ ਕਦੇ ਨਹੀਂ ਸੀ ਕਹਿੰਦੇ ਆ ਤੇਰਾ ਭਲਾ ਕਰੀਏ ਆ ਜਾ ਸਾਡੇ ਚ ਬੜੀ ਸ਼ਕਤੀ ਹੈ ਕਹਿੰਦੇ ਅੱਛਾ ਕਰਤਾਰ ਭਲਾ ਕਰੇ ਭਾਈ ਸਤ ਕਰਤਾਰ ਸਤ ਕਰਤਾਰ ਕਿਹਾ ਕਰ ਆਪਦਾ ਬੋਲਾ ਸੀ ਸਤ ਕਰਤਾਰ ਕਿਹਾ ਕਰਦੇ ਗੁਰੂ ਅੰਗਦ ਦੇਵ ਜੀ ਦਾ ਸਮਾਂ ਆਇਆ ਅੱਛਾ ਭਾਈ ਗੁਰੂ ਨਾਨਕ ਦੇਵ ਜੀ ਤੁਹਾਡਾ ਭਲਾ ਕਰਨਗੇ ਦੂਸਰੇ ਗੁਰੂ ਵੱਡਿਆਂ ਗੁਰੂਆਂ ਦਾ ਨਾਂ ਲੈਂਦੇ ਰਹੇ ਦਸਵੇਂ ਪਾਤਸ਼ਾਹ ਸਤਸੰਗ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲੈਂਦੇ ਰਹੇ ਆਪ ਨਹੀਂ ਬਣੇ ਕੁਝ ਵੀ ਅਖੀਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਾਂ ਨੂੰ ਭਾਈ ਵਾਹਿਗੁਰੂ ਦੇ ਲੜ ਲਾਇਆ ਹੈ ਇਹ ਨਹੀਂ ਕਿਹਾ ਕਿ ਫਿਕਰ ਨਾ ਕਰੋ ਅਸੀਂ ਆਏ ਹਾਂ ਵਾਹ ਭਾਵੇਂ ਖਾਲਸੇ ਨੂੰ ਧੀਰੀ ਦਿੱਤੀ ਖਾਲਸਾ ਜੀ ਅਸੀਂ ਤੁਹਾਡੇ ਅੰਗ ਸੰਗ ਹਾਂ ਪਰ ਲੇਕਿਨ ਅਕਾਲ ਪੁਰਖ ਦਾ ਜਾਪ ਜਪਾਇਆ ਤਾਂ ਆਪ ਜੀ ਕਹਿੰਦੇ ਨੇ ਪੜੋ ਪੰਕਤੀ
ਜਿਨ ਬ੍ਰਹਮਾ ਬਿਸਨ ਮਹਾਦੇਵ ਚਲਿਆ
ਇਹ ਜਿਹੜਾ ਵਿਸ਼ਨੂੰ ਨੇ ਅਵਤਾਰ ਧਾਰੇ ਰਾਮਚੰਦਰ ਕ੍ਰਿਸ਼ਨ ਆਦਿਕ ਜਿੱਤੇ ਹਨ ਇੱਥੇ ਨਿੰਦਿਆ ਨਾ ਸਮਝ ਲੈਣੀ ਅੱਜ ਕੋਈ ਹੋਰ ਪੱਖੀ ਕਹੂਗਾ ਨਿੰਦਿਆ ਮਾਂ ਦੇ ਹੀ ਦੋ ਤਿੰਨ ਪੁੱਤ ਹੁੰਦੇ ਐ ਉਹ ਸਾਰੇ ਪਿਆਰੇ ਹੁੰਦੇ ਐ ਜਿਹਦੇ ਜਗਾਉਣਾ ਉਹ ਗੁਣ ਦੱਸੂਗੀ ਨਾ ਵੀ ਆਹ ਮੇਰੇ ਪੁੱਤ ਚ ਇੰਨੇ ਗੁਣ ਹੈ ਇਹ ਇੰਨੇ ਚ ਇੰਨੇ ਗੁਣ ਨਹੀਂ ਇਹਦੇ ਚ ਹੈ ਉਹਨੂੰ ਕਿਹੜਾ ਉਹ ਸਮਝਦੀ ਨਹੀਂ ਹੈ ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਭੇਜੇ ਹੋਏ ਸਾਰੇ ਅਵਤਾਰ ਹਨ ਲੇਕਿਨ ਵੱਧ ਘੱਟਦਾ ਭਾਈ ਆਪਣੀਆਂ ਉਂਗਲੀਆਂ ਵੀ ਹੈਗੀਆਂ ਕੋਈ ਕੋਝੀਆਂ ਨਹੀਂ ਹਨ ਸੋ ਲੇਕਿਨ ਕਲਯੁਗ ਦੇ ਅੰਦਰ ਜੋ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਤਾਰਨ ਸਾਹਿਬ ਸਿਫਤ ਗੁਣ ਹਨ ਉਹ ਉਨ੍ਹਾਂ ਚ ਨਹੀਂ ਸੀ ਕਿਉਂ? ਆ ਦੇਖ ਲੋ ਮਾਇਆ ਨੇ ਡੰਗ ਲਏ ਇਹ। ਤਦੇ ਮਹਾਰਾਜ ਨੇ ਕਿਹਾ ਭਾਈ ਇਹਨਾਂ ਦੀ ਪੂਜਾ ਨਹੀਂ ਕਰਨੀ, ਇਹ ਬ੍ਰਹਮਾ ਵਿਸ਼ਨ ਮਹਾਦੇਵ ਛੱਡਿਆ, ਹੋਰ ਕੀ ਹੋਊ ਸਤ ਸੰਗਤ ਜੀ, ਮਾਇਆ ਤੋਂ ਬਹੁਤ ਪਰਵਰ ਹੈ। ਨਾਰਦ ਵਰਗਿਆਂ ਦੇ ਬਾਂਦਰ ਦੇ ਮੂੰਹ ਲਾ ਕੇ ਰੱਖ ਦਿੱਤੇ, ਕਿੰਨੀਆਂ ਸਾਖੀਆਂ ਵਿਚਾਰੀਏ। ਬ੍ਰਹਮਾ ਸਤ ਸੰਗਤ ਜੀ ਰਾਕਸ਼ ਜਿੱਤੇ ਨਹੀਂ ਸੀ ਜਾਂਦੇ, ਆਪਣੀ ਸ਼ਕਤੀ ਦੇ ਨਾਲ ਪੁੱਤਰੀ ਪੈਦਾ ਕੀਤੀ, ਬੜੇ ਸੁੰਦਰ ਸਰੂਪ ਵਾਲੀ, ਰਾਕਸ਼ਾਂ ਨੂੰ ਬੋਧ ਕਰਕੇ ਜਿੱਤ ਕੇ ਆਈ। ਆਈ ਜਿਸ ਵੇਲੇ ਆਪ ਹੀ ਬਹੁਤ ਹੋ ਗਿਆ ਧੀ ਦੇ ਉੱਤੇ। ਅੱਜ ਕਲਯੁਗ ਦਾ ਸਮਾਂ ਹੈ, ਅੱਜ ਵੀ ਹਲੇ ਸਤ ਸੰਗਤ ਜੀ ਉਹ ਵਿਸ਼ਿਆਂ ਦੀ ਹਵਾ ਸਾਡੇ ਦਿਮਾਗ ਤੇ ਨਹੀਂ ਚੜੀ। ਧੀ ਵੱਡੋ ਵਿਕਰਮੀ ਆਖੀਏ ਧੀ ਭੈਣੋ ਸੰਗੈ, ਭਾਈ ਗੁਰਦਾਸ ਨੇ ਫਰਮਾਇਆ। ਵੱਡਾ ਖੋਟੇ ਕਰਮਾਂ ਵਾਲਾ ਬਦਮਾਸ਼ ਹੋਵੇ ਧੀ ਭਾਉਣ ਤੋਂ ਭਾਈ ਉਹ ਵੀ ਅੱਖ ਨਵਾਉਂਦਾ ਹੈ, ਉਹ ਵੀ ਸੰਗਦਾ ਹੈ। ਲੇਕਿਨ ਬ੍ਰਹਮਾ ਵੱਡਾ ਖਾਂ ਦੇਖ ਸੁਰਸਤੀ ਰੂਪ ਲਵਾਣਾ, ਆਪਣੀ ਧੀ ਨੂੰ ਦੇਖ ਕੇ ਲਵਾਏਮਾਨ ਹੋ ਗਿਆ। ਉਹ ਸਭ ਸੁਣੀ ਪਾਸੇ ਹੋ ਗਈ, ਸਿਆਣੀ ਸੀ, ਦੂਜੇ ਪਾਸੇ ਮੂੰਹ ਕੱਢ ਲਿਆ, ਉਧਰ ਹੋ ਗਈ ਉਧਰ ਮੂੰਹ ਕਾ ਮੂੰਹ ਨਵੇਂ ਕੱਢ ਸਕਦਾ, ਇੰਨੀ ਸ਼ਕਤੀ ਹੈ। ਲੇਕਿਨ ਵਿਕਾਰ ਨਾ ਰੋਕ ਸਕਿਆ। ਜਦੋਂ ਤਾਹਾਂ ਨੂੰ ਸਿਰ ਕੱਢਿਆ, ਸ਼ਿਵਜੀ ਨੇ ਕੱਢ ਦਿੱਤਾ, ਇਹਨੂੰ ਬ੍ਰਹਮ ਹੱਤਿਆ ਲਾ ਗਈ। ਉਹ ਕਪਾਲ ਮੋਚਨੇ ਵਿਚਾਰਾ ਮਸਾਂ ਤੀਰਥ ਤੀਰਥ ਭਰਮਤਾ ਲਹਿ ਨਾ ਪਾਰ ਰਹੀ। ਬਹੁਤ ਸਾਰੇ ਪ੍ਰਸੰਗ ਆਉਂਦੇ ਗੁਰਬਾਣੀ ਵਿੱਚ ਟੂਕ ਪੱਤਰ ਹਨ। ਸੋ ਇਸ ਤਰ੍ਹਾਂ ਸਤ ਸੰਗਤ ਜੀ ਇਹਨਾਂ ਨੂੰ ਮਾਇਆ ਨੇ ਦੱਸ ਲਿਆ, ਮੋਹਣੀ ਉਤਾਰ ਧਾਰ ਕੇ ਐਸਾ ਠੱਗਿਆ ਸ਼ਿਵਜੀ ਨੂੰ। ਸ਼ਿਵਜੀ ਨੱਠਿਆ ਹੀ ਫਿਰੇ ਮਗਰ ਵਿਸ਼ਨੂੰ ਨੇ ਸਤਸੰਗੀ ਪਰਖਿਆ ਸੀ। ਇਉਂ ਜਿਹੜੇ ਤਿੰਨੇ ਦੇਵਤੇ ਹਨ ਇਹ ਸਾਰੇ ਭਾਈ ਮਾਇਆ ਸਪਨੀ ਨੇ ਡੰਗ ਦਿੱਤੇ। ਕਬੀਰ ਸਾਹਿਬ ਜੀ ਕਹਿੰਦੇ, ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨੂੰ ਮਹਾਦੇਵ ਛੱਡਿਆ, ਤਿੰਨੇ ਦੇਵਤੇ ਛੱਡ ਲਏ।
ਮਾਰ ਮਾਰ ਸਰਪਣੀ ਨਰਮਲ ਜਲ ਪੈਠੀ।
ਕਬੀਰ ਸਾਹਿਬ ਜੀ ਕਹਿੰਦੇ, ਹੇ ਸਤਸੰਗੀਓ, ਇਹ ਮਾਇਆ ਮਾਰਦਾ ਇਹਨੇ ਇਹਨਾਂ ਲੋਕਾਂ ਨੂੰ, ਸਾਰਿਆਂ ਨੂੰ, ਮਾਤ ਲੋਕਦਿਆਂ ਨੂੰ, ਬਸ ਗਈ ਇਹਨਾਂ ਦੇ ਹਿਰਦੇ ਚ। ਮਰ ਗਏ ਇਹ ਭਗਤੀ ਵੱਲੋਂ, ਕਿਉਂ? ਇਹ ਸਿਧਾਂਤ ਹੈ, ਮਰਨੰ ਵਿਸਣ ਗੋਬਿੰਦ ਹੈ, ਜੀਵਨੰ ਹਰਨਾਮ ਧਿਆਵ ਹੈ। ਪਰਮੇਸ਼ੁਰ ਨੂੰ ਭੁੱਲਣਾ ਮਰਨ ਤੁਲ ਹੈ, ਔਰ ਮਾਇਆ ਹੀ ਭੁਲਾਉਂਦੀ ਹੈ, ਹੋਰ ਤਾਂ ਪਰਮੇਸ਼ੁਰ ਨੂੰ ਭੁਲਾਉਣ ਵਾਲਾ ਕੋਈ ਹੈ ਹੀ ਨਹੀਂ। ਸੋ ਇਹਦੇ ਮਾਰ ਦਿੱਤੇ ਮਾਤ ਲੋਕ ਦੇ ਜੀਵ ਵੀ ਮਾਇਆ ਨੇ ਫਸਾ ਲਏ, ਸਵਰਗ ਦੇ ਦੇਵਤੇ ਫਸਾ ਲਏ। ਮਾਰ ਮਾਰ
ਨਿਰਮਲ ਜਲ ਪੈਠੀ।
ਇਹ ਹੋਰ ਤਾਂ ਹੋਰ ਨਿਰਮਲ ਜਲ ਵਰਗਾ ਜੀਵਨ ਸੀ ਜਿਹੜੇ ਸਾਧੂਆਂ ਸੰਤਾਂ ਦਾ, ਉਨ੍ਹਾਂ ਦੇ ਅੰਦਰ ਵੀ ਪ੍ਰਵੇਸ਼ ਹੋ ਗਈ ਇੱਛਾ ਰੂਪ ਹੋ ਕਰਕੇ। ਕੋਈ ਡੇਰਾ ਬਣਾਉਣ ਚ ਫਸਿਆ ਹੋਇਆ, ਕੋਈ ਕੁਛ ਕਰਨ ਚ, ਕੋਈ ਕੁਛ ਆਨਿਆ ਬਹਾਨਿਆਂ ਨਾਲ ਉਨ੍ਹਾਂ ਦੇ ਦਿਲਾਂ ਵਿਚ ਵੀ ਪ੍ਰਵੇਸ਼ ਹੋ ਗਈ।
ਤ੍ਰਿਪਣ ਡਸੀਅਲੇ।
ਕਬੀਰ ਸਾਹਿਬ ਜੀ ਕਹਿੰਦੇ, ਸੰਗੀਓ, ਜਿਸ ਮਾਇਆ ਨੇ ਤਿੰਨੇ ਭਾਉਣੀ ਦੱਸ ਲਏ, ਡੰਗ ਮਾਰ ਕੇ ਸਾਰੇ ਆਪਣੇ ਅਧੀਨ ਕਰ ਲਏ।
ਗੁਰਪ੍ਰਸਾਦ ਦੀਠੀ।
ਅਸੀਂ ਤਾਂ ਭਾਈ ਗੁਰੂ ਸਾਹਿਬ ਦੀ ਕਿਰਪਾ, ਗੁਰੂ ਨਾਨਕ ਦੇਵ ਦੀ ਕਿਰਪਾ ਨਾਲ, ਰਾਮਾਨੰਦ ਦੀ ਕਿਰਪਾ ਨਾਲ ਅਸੀਂ ਜੀ ਠੱਗਣੀ ਦੇਖੀ ਹੈ, ਅਸੀਂ ਇਹ ਤੋਂ ਬਚ ਕੇ ਰਹਿੰਦੇ ਹਾਂ। ਤਦੇ ਕਿਹਾ ਕਬੀਰ ਸਾਹਿਬ ਨੇ, ਹੇ ਮਹਾਰਾਜ, ਇਸ ਮਾਇਆ ਕੋ ਦ੍ਰਿੜ ਕਰ ਰੱਖੋ, ਬੰਧ ਹੈ ਆਪ ਬਚਨੀ, ਤੁਹਾਡੇ ਬਚਨਾਂ ਦੀ ਬੰਧੀ ਹੋਈ ਹੈ, ਇਸ ਨੂੰ ਮਹਾਰਾਜ ਆਪਣੀ ਨੂੰ ਸਾਂਭ ਕੇ ਰੱਖਿਓ, ਇਹ ਸਾਨੂੰ ਡੰਗ ਨਾ ਮਾਰ ਦੇਵੇ। ਇੱਥੇ ਤੱਕ ਕਬੀਰ ਸਾਹਿਬ ਨੇ ਵਾਹਿਗੁਰੂ ਅੱਗੇ ਬੇਨਤੀਆਂ ਕੀਤੀਆਂ। ਪਿੱਛੇ ਪ੍ਰਸੰਗ ਆ ਚੁੱਕਿਆ, ਜਿਵੇਂ ਨਾਕੋਂ ਕਾਟੀ, ਕੰਨੋਂ ਕਾਟੀ, ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰੋ, ਤੀਨ ਲੋਕ ਕੀ ਪਿਆਰੀ, ਭਗਾ ਕੇ ਬਾਹਰ ਮਾਰੀ। ਕਿਉਂ ਸਤ ਸੰਗਤ ਜੀ, ਭਗਤ ਜੀ ਨਿਰਲੇਪ ਹਨ,
ਗੁਰਪ੍ਰਸਾਦ ਦੀਠੀ,
ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਠੱਗਣੀ ਦੇਖੀ ਹੈ। ਸਭ ਤੋਂ ਵੱਡੀ ਠੱਗਣ ਵਾਲੀ ਜੀਵਾਂ ਨੂੰ ਪਰਮੇਸ਼ਰ ਨੂੰ ਭੁਲਾ ਦਿੰਦੀ ਹੈ, ਆਪਣੇ ਚ ਜੋੜ ਲੈਂਦੀ ਹੈ, ਜਦ ਨੂੰ ਮਾਨਸ ਦੇ ਹੀ ਲੰਘ ਜਾਂਦੀ ਹੈ, ਹੱਥ ਕੁਛ ਨਹੀਂ ਆਉਂਦਾ, ਪਛਤਾਵਾ ਹੀ ਰਹਿ ਜਾਂਦਾ ਹੈ।
ਰਹਾਓ ਸਰਪਨੀ, ਸਰਪਨੀ ਕਿਆ ਕਹੋ ਭਾਈ,
ਭਾਈ ਤੁਸੀਂ ਸਪਨੀ ਨਿਕਲੇ ਆਈ, ਸਪਨੀ ਨਿਕਲੇ ਆਈ, ਕੀ ਕਹਿੰਦੇ ਹੋ ਪ੍ਰੇਮੀਓ ਸਰੋਤਿਓ,
ਜਿਨ ਸਾਜ ਪਛਾਣਿਆ ਤਿੰਨ ਸਰਪਨੀ ਖਾਈ।
ਜਿਨ੍ਹਾਂ ਨੇ ਸੱਚੇ ਨਾਮ ਨੂੰ ਪਛਾਣ ਲਿਆ ਉਨ੍ਹਾਂ ਨੇ ਸਪਨੀ ਮਾਇਆ ਦਾ ਅਭਾਵ ਕਰ ਦਿੱਤਾ, ਉਨ੍ਹਾਂ ਦੇ ਅੰਦਰ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ।
ਸਪਨੀ ਤੇ ਆਨ ਸ਼ੂਸ਼ ਨਹੀਂ ਅਵਰਾ।
ਔਰ ਮਾਇਆ ਵਰਗੀ ਹੋਛੀ ਵੀ ਕੋਈ ਨੀ, ਬੇਸ਼ਰਮ ਆ ਇਹ, ਵੱਲੋਂ ਵੱਲੀ ਬੰਦੇ ਨੂੰ ਚਿੰਬੜਦੀ ਹੈ।
ਸਪਨੀ ਜੀਤੀ ਕਹਾ ਕਰੇ ਜਮਰਾ।
ਜਿਹੜੇ ਪ੍ਰੇਮੀਆਂ ਨੇ ਮਾਇਆ ਜਿੱਤ ਲਈ ਹੈ ਨਾ, ਉੱਥੇ ਜਮ ਕੀ ਕਰੇਗਾ, ਉਨ੍ਹਾਂ ਤੇ ਜਮ ਨਹੀਂ ਜ਼ੋਰ ਚਲਾਉਂਦਾ ਜਿਨ੍ਹਾਂ ਨੇ ਮਾਇਆ ਜਿੱਤ ਲਈ। ਨਹੀਂ ਤਾਂ ਮਾਇਆ ਇੱਡੀ ਵੱਡੀ ਪਰਬਲ ਹੈ, ਨਾਰਦ ਵਰਗਿਆਂ ਦੇ ਬਾਂਦਰ ਦੇ ਮੂੰਹ ਲਵਾ ਕੇ ਰੱਖਤੇ। ਕ੍ਰਿਸ਼ਨ ਭਗਵਾਨ ਕਹਿੰਦਾ, ਨਾਰਦ, ਮਮ ਮਾਇਆ ਦ੍ਰੁਤਿਆ, ਘਟਨਾ ਘਟਰ ਪਟੀਸੀ ਮਾਇਆ, ਐਸੀ ਚਤਰ ਹੈ, ਇਹਦੇ ਲਕਸ਼ਣ ਵਿਦਵਾਨਾਂ ਨੇ ਬੜੇ ਭਾਰੀ ਵਿਸਥਾਰ ਪੂਰਵ ਕੀਤੇ ਹਨ।
ਇਹ ਸਿਰਫ ਨਹੀਂ ਤਾਂ ਕੀ ਕੀਤੀ ਹੋਈ
ਹੇ ਸਰੋਤਿਓ, ਕਬੀਰ ਸਾਹਿਬ ਜੀ ਕਹਿੰਦੇ ਇਹ ਮਾਇਆ ਕਿਹਨੇ ਕੀਤੀ ਹੈ? ਇਹ ਪਰਮੇਸ਼ਰ ਨੇ ਕੀਤੀ ਹੈ ਪਰਖਣ ਵਾਸਤੇ ਲੋਕਾਂ ਨੂੰ।
ਬਲ ਅਬਲ ਕਿਆ ਇਸਤੇ ਹੋਈ,
ਇਹ ਕਮਜ਼ੋਰ ਵੀ ਨਹੀਂ ਹੈ, ਅਬਲਾ ਇਸਤਰੀ ਨੂੰ ਕਹਿੰਦੇ ਨੇ, ਇਹ ਇਸਤਰੀ ਰੂਪ ਹੈ। ਬਲ ਕਿਆ ਇਸਤੇ ਹੋਈ, ਇਹਦੇ ਅੰਦਰ ਕੀ ਤਾਕਤ ਹੈ ਜਿਹੜੀ ਇਹ ਸਾਧੂਆਂ ਨੂੰ ਬਸ ਕਰ ਸਕੇ? ਉੱਥੇ ਇਹਦਾ ਜ਼ੋਰ ਨਹੀਂ ਚੱਲਦਾ, ਗੁਰੂ ਨਾਨਕ ਦੇਵ ਜੀ ਦੇ ਘਰ ਵਿਚ ਇਹਦਾ ਬਲ ਨਹੀਂ ਹੈ।
ਇਹ ਬਸਤੀ ਤਾਂ ਬਸਤ ਸਰੀਰਾ,
ਪਰ ਆ ਜਿੰਨਾ ਚਿਰ ਸਰੀਰਾਂ ਚ ਜਿਹੜੇ ਆਪਾਂ ਵਸਦੇ ਹਾਂ ਨਾ, ਇਹਦੀ ਕਰਤੂਤ ਹੈ। ਜਿੰਨਾ ਚਿਰ ਮਾਇਆ ਹਿਰਦੇ ਚ ਵਸਦੀ ਆ ਨਾ, ਉਨਾ ਚਿਰ ਸਰੀਰਾਂ ਵਿਚ ਵੀ ਆਪਾਂ ਨੂੰ ਵਸਣਾ ਹੀ ਪਵੇਗਾ ਖਾਲਸਾ ਜੀ ਪਿੰਜਰਿਆਂ ਚ। ਜਦੋਂ ਇਹ ਤੀਹ ਵਸ ਕਰ ਲਈ ਮਾਇਆ, ਫਿਰ ਸਤਸੰਗਤ ਜੀ ਫਿਰ ਸਰੀਰ ਚ ਨਹੀਂ ਵਸਾਂਗੇ ਆਪਾਂ। ਇੱਕ ਆਪ ਨੂੰ ਫਿਰ ਜੋਨ ਨਾ ਆਇਆ, ਨਾਨਕ ਹਰ ਕੇ ਦਰਸ ਸਮਾਇਆ, ਬ੍ਰਹਮ ਵਿਚ ਸਮਾ ਜਾਵਾਂਗੇ। ਜਿੰਨਾ ਚਿਰ ਇਹ ਆਪਣੇ ਹਿਰਦੇ ਚ ਵਸਦੀ ਆ ਨਾ, ਉਨਾ ਚਿਰ ਗੁਰਸਿੱਖੋ ਆਹ ਸਰੀਰਾਂ ਵਿਚ ਵੀ ਆਪਾਂ ਜਿਵੇਂ ਵਸਾਂਗੇ, ਆਹ ਸਰੀਰ ਛੱਡਿਆ ਗਾਹਾਂ ਦੇ ਮਿਲ ਜਾਊ, ਹੋਰ ਜੂਨਾਂ ਚ ਤੁਰੇ ਫਿਰਾਂਗੇ। ਇਹ ਜਿੰਨਾ ਚਿਰ ਇਹਦਾ ਪ੍ਰਭਾਵ ਅੰਦਰੋਂ ਨਹੀਂ ਨਿਕਲਦਾ ਔਰ ਨਾਮ ਨਹੀਂ ਹਿਰਦੇ ਚ ਵਸਦਾ, ਉਨਾ ਚਿਰ ਆ ਪਿੰਜਰੇ ਸਰੀਰਾਂ ਦੀਆਂ ਕੈਦਾਂ ਚੋਂ ਨਹੀਂ ਛੁੱਟ ਸਕਣਾ।
ਗੁਰਪ੍ਰਸਾਦ ਸਹਿਜ ਤਰੇ ਕਬੀਰਾ,
ਕਬੀਰ ਸਾਹਿਬ ਜੀ ਨੂੰ ਕਹਿੰਦੇ ਤੁਸੀਂ ਮਹਾਰਾਜ ਛੁੱਟ ਗਏ? ਕਹਿੰਦੇ ਭਾਈ ਹੰਕਾਰ ਤਾਂ ਨਹੀਂ ਕਰਦੇ, ਤਾਂ ਸ਼ਾਂਤੀ ਗੁਰੂ ਸਹਿਜੇ ਹੀ ਤਰ ਗਏ ਹਾਂ, ਅਸੀਂ ਇਸ ਮਾਇਆ ਤੋਂ ਪਰੇ ਹੋ ਗਏ ਹਾਂ, ਨਿਰਲੇਪ ਹਾਂ ਜੋ ਕਮਲ ਰਹੇ ਵਿਚ ਪਾਣੀ ਹੈ, ਗੁਰੂ ਦੀ ਕਿਰਪਾ ਨਾਲ ਸਾਡਾ ਬਚਾਅ ਹੋਇਆ ਹੈ, ਨਹੀਂ ਤਾਂ ਕੋਈ ਵੀ ਇਹ ਤੋਂ ਬਚਿਆ ਨਹੀਂ। ਸਾਰੇ ਜਦੋਂ ਸ੍ਰਿਸ਼ਟੀ ਨੂੰ ਉਤਪਤ ਲੈਤਾ ਪਾਲਣਾ ਕਰਨ ਵਾਲੇ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਡੰਗ ਦਿੱਤੇ, ਅਸੀਂ ਕਿਹਦੇ ਵਿਚਾਰੇ ਸੀ? ਅਸੀਂ ਭਾਈ ਨਾਮ ਦੇ ਆਸਰੇ ਰਹਿੰਦੇ ਹਾਂ। ਇਸੇ ਤਰ੍ਹਾਂ ਸਤਸੰਗਤ ਜੀ, ਜਿਹੜੇ ਬੰਗਾਲੇ ਕੋਲੇ ਗਰੜਮੁਖ ਨਾਹੀ ਸਰਪ ਤਰਾਸ, ਜਿਹਨੂੰ ਗਾਰਡੂ ਮੰਤਰ ਆਉਂਦਾ ਹੈ, ਉਹ ਭਾਵੇਂ ਸੱਪਾਂ ਨੂੰ ਲਪੇਟੀ ਫਿਰੇ, ਉਹਨੂੰ ਡੰਗ ਮਾਰਦੇ ਜਦ ਹੀ ਉਹਨੇ ਜ਼ਹਿਰ ਉਤਾਰ ਦੇਣੀ, ਉਹ ਡਰਦਾ ਨਹੀਂ ਹੈ। ਸਭ ਤੋਂ ਵੱਡਾ ਗਾਰਡੂ ਮੰਤਰ ਭਾਈ ਮੂਲ ਮੰਤਰ ਹੈ, ਗੁਰਬਾਣੀ ਹੈ। ਜਿਨ੍ਹਾਂ ਗੁਰਸਿੱਖਾਂ ਦੇ ਹਿਰਦੇ ਚ ਵਸਦੀ ਹੈ, ਉਥੇ ਸੁਪਨੀ ਦਾ ਕੋਈ ਡਰ ਨਹੀਂ ਹੈ, ਜਿਵੇਂ ਮਰਜ਼ੀ ਵਰਤੀ ਜਾਓ, ਪਰ ਸਤਸੰਗ ਜੀ ਗਾਰਡੂ ਮੰਤਰ ਜ਼ਰੂਰ ਆਉਣਾ ਚਾਹੀਦਾ। ਐਵੇਂ ਨਾ ਕਹੇ ਮੈਨੂੰ ਗਾਰਡੂ ਮੰਤਰ ਆਉਂਦਾ, ਜੇ ਕੋਈ ਝੂਠਾ ਹੀ ਕਹੀ ਜਾਵੇ ਸੁਪਨੀ ਨੇ ਮਾਰ ਦੇਣਾ ਉਸ ਨੂੰ। ਸੋ ਆਪ ਜੀ ਸਤਸੰਗ ਜੀ ਇਸ ਸ਼ਬਦ ਵਿਚ ਪ੍ਰੇਮੀਆਂ ਨੂੰ ਸਿੱਖਿਆ ਦਿੱਤੀ ਤੇ ਭਾਈ ਮਾਇਆ ਵਿਚ ਨਿਰਲੇਪ ਰਹਿ ਕੇ ਪ੍ਰੇਮ ਪਰਮੇਸ਼ਰ ਦੀ ਭਗਤੀ ਕਰਕੇ ਆਪਣਾ ਜੀਵਨ ਸਫਲਾ ਇਸ ਢੰਗ ਦੇ ਨਾਲ ਕਰਨਾ ਹੈ। ਉਹ ਨਾ ਚੁੱਕਾਂ ਮਾਫ਼ ਕਰਨੀਆਂ ਸਤਸੰਗਤ ਜੀ, ਇੱਥੇ ਵਿਸਰਾਮ ਦਿੰਦੇ ਹਾਂ। ਰਾਗੀ ਸਿੰਘ ਜੀ ਆ ਗਏ, ਹਾਜ਼ਰ ਹਨ। ਆਪ ਅੰਮ੍ਰਿਤਮਈ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।